ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੂਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਵਾਹਿਗੁਰੂ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ नाही विसरिया प्रणवत नानक तिन की शरण जिन तू नाही विसरिया। शब्दावतार बाणी दे बोहित जुगोह जुग अटल परम सन्मान योग परम सत्कार योग चवर छतर तखत के मालिक साहिबे इकबाल साहिबे बरकत साहिबे कमाल मुर्शदे कामल कामले रहबर रोशने चिराग नूरे नजर पीरां दे पीर बाबियां दे बाबे जोगियां दे जोगी नाथां दे नाथ रहबरां दे रहबर गुरुआं दे गुरु धन धन पिता साहिब गुरु ग्रंथ साहिब जी दी पावन हजूरी तों महान सतगुरु बैठा सोढ़ी पातशाह रामदास सतगुरु कहा वह साहिब गुरु रामदास साहब जी दे दर तों श्री दरबार साहिब तों अमृत वेले दे हुक्मनामे दी विचार सुन रही सन्मानयोग सत्संग जीओ गुरु की बख्शी फतेह बुलाओ। वाहिगुरु जी का खालसा वाहिगुरु जी की फतेह।
सतनाम श्री वाहे गुरु साहिब जी जैत सरी महला चौथा घर पहला चौपदी।
जैत सरी महला चौथा घर पहला चौपदी। जैत श्री राग दे विच साहिब गुरु रामदास साहब जी का पावन हुक्म इनू राग अनुसार पहले घर च गाउणा है। चार पदां दा चार बंदां दा ये पावन शब्द है। हैडिंग आया है हाँ जी
एक ओंकार सतगुर प्रसाद।
एक अकाल पुरख वाहिगुरु मिलदा किस तरह है सतगुर प्रसाद सतगुरु जी की कृपा सदका। प्रसाद का अर्थ हुंदा कृपा। दास ने जतन किया है कि हुक्म नू नाल लैके चलीए। एक एक पंक्ति दे नाल असी विचारां दी सांझ पाउंदे चलीए। एक अकाल पुरख वाहिगुरु वो मिलदा किस तरह है साहब कहिंदे सतगुर प्रसाद सतगुरु की कृपा सदका। प्रसाद के अखरी अर्थ ने कृपा। एक प्रसाद है जो गुरु की देग वो गुरु की देग जद वरताई जाती है तो साढ़े मन च कितना क सत्कार है उसका। जे एक किणका भी थले डिग जाए ना तो असी उस वेले उन्हों संभाल लेंदे हाँ चक के मुँह च पा लेंदे हाँ। सानू घृणा भी नहीं आती भी जिथे बैठे हैं इतने कईयां दे पैर पए होणगे ये जगह हो सकता है कुछ गंदी होवे पर क्योंकि प्रसाद गुरु की देग इतनी पवित्र वस्तु है कि यदि बेअदबी नहीं होण देना इहदा एक किणका भी मुँह च संभाल लेना है। जिथे प्रसाद है उस तो उपर की गल है प्रसाद ये भी एक कृपा वरस रही है। गुरु दरबार दे च जद कृपा वरसदी है उदों हिरदे रूपी झोली दे विच इनू संभालना हुंदा है। याद रखना जे गुरु दरबार च बैठे हाँ या घर गुरु की विचार कथा सुनदे हाँ जे किते चित इधर उधर भटकदा है ते इउं जाणो गुरु की कृपा डिगदी है ते उहदा उह सत्कार नहीं रह जांदा किते भुलेखे च असी बेअदबी कर रहे हुंदे हाँ। सतगुरु जी कहिंदे एक अकाल पुरख वाहिगुरु सतगुरु की कृपा सदका मिलदा है।
मेरा ही अरै रतन नाम हर बसिया गुर हाथ धरियो मेरा माथा।
मेरा ही अरे ही अरे दा अर्थ है हिरदा। कहंदे गुरु ने जद कृपा रूपी हाथ मेरे सीस उत्ते रखिया ते वाहिगुरु जी दा नाम रूपी रतन मेरे हिरदे च वस गया है। हुण नाम रूपी रतन ਨਾਮ ਨੂੰ ਰਤਨ ਨਾਲ ਤੁਲਨਾ ਦਿੱਤੀ ਹੈ। ਰਤਨ ਕਿਉਂਕਿ ਕੀਮਤੀ ਸਮਝਿਆ ਜਾਂਦਾ ਹੈ, ਹੀਰੇ ਰਤਨ ਇਹ ਕੀਮਤੀ ਦੁਨੀਆ 'ਚ ਸਮਝੇ ਜਾਂਦੇ ਨੇ। ਸਾਹਿਬ ਕਹਿੰਦੇ ਇਹਨਾਂ ਰਤਨਾਂ ਤੋਂ, ਇਹਨਾਂ ਹੀਰਿਆਂ ਤੋਂ ਕਿਤੇ ਕੀਮਤੀ ਮਾਲਕ ਵਾਹਿਗੁਰੂ ਜੀ ਦਾ ਨਾਮ ਹੈ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਇਹ ਕੀਮਤੀ ਰਤਨ ਮਿਲਦੇ ਕਿੱਥੋਂ ਨੇ? ਕਹਿੰਦੇ ਗੁਰੂ ਕੇ ਸਿੱਖਾ ਤੂੰ ਤੇ ਕਦਰ ਹੀ ਨਹੀਂ ਜਾਣੀ। ਤੈਨੂੰ ਕਿਤੇ ਗੁਰੂ ਨੇ ਇੱਕ ਦੋ ਰਤਨ ਨਹੀਂ, ਤੈਨੂੰ ਤਾਂ ਰਤਨਾਂ ਦੀ ਖਾਣ ਦੇ ਦਿੱਤੀ, ਰਤਨਾਂ ਦਾ ਖਜ਼ਾਨਾ ਦੇ ਦਿੱਤਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜ੍ਹਿਆ ਰਾਮ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਜੋ ਹੈ ਇਹ ਤੇ ਸਮੁੰਦਰ ਹੈ, ਇੱਥੇ ਬੇਅੰਤ ਨਾਮ ਰੂਪੀ ਰਤਨ ਭਰੇ ਪਏ ਨੇ। ਰੱਬ ਭਾਵੇਂ ਇੱਕ ਹੈ, ਮਾਲਕ ਵਾਹਿਗੁਰੂ ਭਾਵੇਂ ਇੱਕ ਹੈ, ਪਰ ਉਹਦੇ ਨਾਮ ਰੂਪੀ ਰਤਨ ਬੇਅੰਤ ਨੇ। ਉਹ ਕੀ ਨੇ? ਉਹ ਰਤਨ ਗੁਣ ਨੇ। ਵਾਹਿਗੁਰੂ ਜੀ ਦਾ ਨਾਮ ਗੁਣਵਾਚਕ ਹੈ। ਨਾਮ ਜਪਣਾ ਕੀ ਹੈ? ਕੇਵਲ ਇਹ ਵਾਹਿਗੁਰੂ ਵਾਹਿਗੁਰੂ ਕਰ ਲੈਣਾ, ਰਾਮ ਰਾਮ ਕਰ ਲੈਣਾ, ਰਹੀਮ ਰਹੀਮ ਕਰ ਲੈਣਾ? ਕਹਿੰਦੇ ਨਹੀਂ, ਨਾਮ ਨੂੰ ਸਮਝਣਾ ਅਤ ਜ਼ਰੂਰੀ ਹੈ। ਇਹ ਤੇ ਬਿਲਕੁਲ ਇਉਂ ਹੋਵੇਗਾ ਕਿ ਕੋਲ ਹੀਰਾ ਹੋਵੇ, ਕੋਲ ਰਤਨ ਹੋਵੇ, ਪਰ ਉਹਦੀ ਕਦਰ ਹੀ ਸਾਨੂੰ ਪਤਾ ਨਾ ਹੋਵੇ, ਉਹਦਾ ਮੁੱਲ ਹੀ ਸਾਨੂੰ ਪਤਾ ਨਾ ਹੋਵੇ, ਤੇ ਉਹ ਕੱਚ ਦੇ ਟੁਕੜੇ ਵਾਂਗ ਇੱਕ ਪਾਸੇ ਪਿਆ ਹੋਵੇਗਾ, ਜਾਂ ਹੋ ਸਕਦਾ ਹੈ ਉਹਨੂੰ ਅਸੀਂ ਸੁੱਟ ਦਈਏ ਕਿਉਂਕਿ ਉਹਦੀ ਸਮਝ ਹੀ ਨਹੀਂ ਸਾਨੂੰ। ਕਈ ਵਾਰੀ ਸਾਡੇ ਨਾਲ ਇਉਂ ਹੀ ਹੁੰਦਾ ਹੈ, ਮੂੰਹ ਮੈਂ ਰਾਮ ਬਗਲ ਮੈਂ ਛੁਰੀ, ਰਾਮ ਰਾਮ ਤੇ ਕਹਿ ਰਿਹਾ ਕੋਈ, ਰਹੀਮ ਰਹੀਮ ਤੇ ਕਹਿ ਰਿਹਾ ਏ, ਪਰ ਕੀ ਰਾਮ ਨੂੰ ਜਾਣਿਆ ਏ, ਕੀ ਰਹੀਮ ਨੂੰ ਜਾਣਿਆ ਏ? ਜਾਣਨਾ ਕਿਸ ਤਰ੍ਹਾਂ ਏ? ਜਦ ਸਾਨੂੰ ਸਮਝ ਪੈ ਜਾਵੇ, ਨਾਮ ਜਪਦਿਆਂ ਜਪਦਿਆਂ ਨਾਮ ਮਿਲਿਆ ਕਿਉਂ ਹੈ ਵਾਹਿਗੁਰੂ ਜੀ ਨੂੰ? ਰਾਮ ਇਸ ਕਰਕੇ ਕਿਹਾ ਜਾਂਦਾ ਏ ਕਿਉਂਕਿ ਉਹ ਸਾਰੀ ਸ੍ਰਿਸ਼ਟੀ 'ਚ ਰਮਿਆ ਹੋਇਆ ਏ, ਉਹ ਸਾਰਿਆਂ ਦੇ ਅੰਦਰ ਵਸਦਾ ਏ। ਸਭਾ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਤੇ ਜਿਸਨੇ ਇਸ ਗੱਲ ਨੂੰ ਸਮਝ ਲਿਆ, ਉਹਨੂੰ ਤਾਂ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰਿਆਂ ਦੇ ਵਿੱਚੋਂ ਮਾਲਕ ਵਾਹਿਗੁਰੂ ਨਜ਼ਰ ਆਵੇਗਾ, ਉਹ ਰਾਮ ਨਜ਼ਰ ਆਵੇਗਾ, ਫਿਰ ਉਹਦੇ ਲਈ ਕੋਈ ਮਾੜਾ ਥੋੜਾ ਰਹਿ ਜਾਵੇਗਾ? ਉਹਦੇ ਲਈ ਕੋਈ ਹਿੰਦੂ ਮਾੜਾ ਨਹੀਂ, ਮੁਸਲਮਾਨ ਮਾੜਾ ਨਹੀਂ, ਸਿੱਖ ਈਸਾਈ ਮਾੜਾ ਨਹੀਂ, ਕਿਉਂਕਿ ਸਾਰਿਆਂ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ ਹੈ। ਤੇ ਜਿਸਨੇ ਇਸ ਗੱਲ ਨੂੰ ਸਮਝ ਲਿਆ, ਉਹਦਾ ਰਾਮ ਜਪਣਾ ਸਫਲ ਹੈ। ਜਿਹਨੇ ਰਹੀਮ ਨਾਮ ਨੂੰ ਸਮਝ ਲਿਆ, ਹੁਣ ਰਹੀਮ ਨਾਮ ਕਿਉਂ ਮਿਲਿਆ ਮਾਲਕ ਵਾਹਿਗੁਰੂ ਜੀ ਨੂੰ? ਕਿਉਂਕਿ ਉਹ ਸਾਰਿਆਂ ਉੱਤੇ ਰਹਿਮ ਕਰਦਾ ਹੈ। ਤੇ ਜੇ ਰਹਿਮ ਕਰਦਾ ਹੈ ਤੇ ਰਹੀਮ ਰਹੀਮ ਕਹਿਣ ਵਾਲੇ ਨੂੰ ਜਿਸ ਗੱਲ ਦਾ ਪਤਾ ਲੱਗ ਜਾਵੇਗਾ ਤੇ ਉਹਦੇ ਅੰਦਰ ਰਹਿਮ ਪੈਦਾ ਹੋ ਜਾਵੇਗਾ। ਤੇ ਜਦ ਰਹਿਮ ਪੈਦਾ ਹੋ ਜਾਵੇਗਾ ਕਿ ਉਹ ਨਿਰਦੋਸ਼ਾਂ ਨੂੰ ਕੋਈ ਬੰਬ ਸੁੱਟ ਕੇ ਮਾਰੇਗਾ ਨਹੀਂ, ਉਹ ਫਿਰ ਕੇਵਲ ਆਪਣੀ ਗੱਲ ਨੂੰ ਲੈ ਕੇ ਦੁਨੀਆਂ ਦਾ ਬੁਰਾ ਨਹੀਂ ਕਰੇਗਾ, ਉਹ ਸਾਰਿਆਂ ਦੇ ਵਿੱਚੋਂ ਰਹੀਮ ਨੂੰ ਵੇਖੇਗਾ ਤੇ ਸਾਰਿਆਂ ਉੱਤੇ ਰਹਿਮ ਪੈਦਾ ਹੋ ਜਾਵੇਗਾ। ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਜਿਸ ਗੱਲ ਨੂੰ ਨਾ ਸਮਝ ਸਕੇ ਕਿ ਮਾਲਕ ਵਾਹਿਗੁਰੂ ਕਿੱਡਾ ਕੁ ਬੇਅੰਤ ਹੈ, ਤੇ ਫਿਰ ਵਾਹਿਗੁਰੂ ਕਹਿਣ ਦਾ ਲਾਭ ਨਹੀਂ ਹੋਵੇਗਾ। ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਸਾਨੂੰ ਇਹ ਪਤਾ ਲੱਗ ਜਾਵੇ ਉਹ ਕਿਤਨਾ ਕੁ ਵੱਡਾ ਹੈ, ਉਹਦੀ ਮਹਾਨਤਾ ਕਿਹੋ ਜੀ ਹੈ, ਉਹ ਕਿਸ ਤਰ੍ਹਾਂ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਤੇ ਜਦ ਇਸ ਗੱਲ ਨੂੰ ਸਮਝਾਂਗੇ ਫਿਰ ਸਮਝ ਆਵੇਗੀ, ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਿਰਾਵੈ, ਉਹ ਇਹੋ ਜਿਹਾ ਫਿਰ ਸਮਝ ਆਵੇਗਾ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਖਦਾਰੀ, ਫਿਰ ਪਤਾ ਲੱਗੇਗਾ ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਜੋ ਇਤਨਾ ਮਹਾਨ ਹੈ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਤੇ ਉਹਦੀ ਮਹਾਨਤਾ ਨੂੰ ਵੇਖ ਕੇ ਅੰਦਰੋਂ ਵਾਹ ਨਿਕਲ ਜਾਵੇਗੀ, ਵਾਹ ਗੁਰੂ ਤੇਰੇ ਵਰਗਾ ਤੇ ਕੋਈ ਹੋ ਹੀ ਨਹੀਂ ਸਕਦਾ, ਤੇ ਫਿਰ ਸਾਨੂੰ ਸਮਝ ਪਵੇਗੀ, ਫਿਰ ਵਾਹਿਗੁਰੂ ਨਾਮ ਲੈਂਦਿਆਂ ਅੰਦਰ ਤੱਕ ਭਿੱਜ ਜਾਵਾਂਗੇ, ਅੰਦਰ ਤੱਕ ਮਿੱਠੇ ਹੋ ਜਾਵਾਂਗੇ। ਪਰ ਇਹ ਤਾਂ ਹੋਵੇਗਾ ਜੇ ਨਾਮ ਰਤਨ ਦੀ ਕਦਰ ਨੂੰ ਅਸੀਂ ਜਾਣਾਂਗੇ, ਤੇ ਇਹ ਨਾਮ ਰਤਨ ਦੀ ਕਦਰ ਤਾਂ ਸਾਨੂੰ ਪਤਾ ਲੱਗੇਗੀ ਜੇ ਗੁਰੂ ਸਾਡੇ ਸਿਰ ਉੱਤੇ ਹੱਥ ਰੱਖ ਦਏਗਾ। ਇਹ ਗੁਰੂ ਨੇ ਹੱਥ ਰੱਖਿਆ ਏ ਜੋ ਸਾਨੂੰ ਆਪਣੀ ਗੋਦ 'ਚ ਬਿਠਾਇਆ ਏ, ਇਹ ਗੁਰੂ ਨੇ ਸਿਰ ਉੱਤੇ ਹੱਥ ਰੱਖਿਆ ਏ ਕਿ ਘਰਾਂ 'ਚ ਬੈਠੇ ਵੀ ਅਸੀਂ ਦੇਸਾਂ ਪ੍ਰਦੇਸਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਕਰਦੇ ਹਾਂ, ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਹੁਕਮ ਸੁਣ ਰਹੇ ਹਾਂ। ਇਉਂ ਜਾਣੋ ਕਿ ਗੁਰੂ ਦੀ ਲੰਮੀ ਨਦਰ ਤੇ ਗੁਰੂ ਦਾ ਲੰਮਾ ਹੱਥ ਉਹ ਸਾਡੇ ਸੀਸ ਤੱਕ ਸਾਡੇ ਘਰ ਤੱਕ ਪਹੁੰਚ ਗਿਆ ਹੈ, ਬਸ਼ਰਤੇ ਇਸ ਕਿਰਪਾ ਨੂੰ ਅਸੀਂ ਸੰਭਾਲ ਸਕੀਏ। ਹਾਂਜੀ,
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਜੋ ਨਾਮ ਗੁਰੂ ਨੇ ਮੇਰੇ ਹਿਰਦੇ ਚ ਵਸਾ ਦਿੱਤਾ, ਸਤਿਗੁਰੂ ਜੀ ਕਹਿੰਦੇ ਉਹ ਨਾਮ ਕਿਤਨਾ ਕੁ ਮਹਾਨ ਹੈ। ਕਹਿੰਦੇ ਜੇ ਉਹ ਨਾਮ ਮਿਲ ਜਾਵੇ ਨਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਕਿਲ ਬਿਖ ਕਲੇਸ਼ ਤੇ ਪਾਪਾਂ ਰੂਪੀ ਦੁੱਖ ਉਤਰ ਜਾਂਦੇ ਨੇ। ਗੁਰ ਨਾਮ ਦਿਓ ਰਿਨ ਲਾਥਾ, ਗੁਰੂ ਨੇ ਕਿਰਪਾ ਕਰਕੇ ਜਦ ਮੈਨੂੰ ਨਾਮ ਦੇ ਦਿੱਤਾ ਤੇ ਮੇਰੇ ਜਨਮਾਂ ਜਨਮਾਂਤਰਾਂ ਦੇ ਕਰਜ਼ੇ ਉਤਰ ਗਏ। ਰਿਨ ਦਾ ਅਰਥ ਹੁੰਦਾ ਰਿਣ, ਰਿਣ ਦਾ ਅਰਥ ਹੁੰਦਾ ਕਰਜ਼ਾ। ਕਹਿੰਦੇ ਉਹ ਕਰਜ਼ੇ ਉਤਰ ਗਏ, ਗੁਰੂ ਦੀ ਨਜ਼ਰ ਚ ਬਰਕਤ ਹੈ। ਸੱਤਾ ਜੀ ਬਲਵੰਡ ਜੀ ਕਹਿੰਦੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਹੈ। ਕਹਿੰਦੇ ਇਹ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਜਦ ਤੁਸੀਂ ਦਰਬਾਰ ਵਿੱਚ ਸੱਜ ਬੈਠਦੇ ਹੋ, ਤੁਹਾਡੇ ਦਰਬਾਰ ਵਿੱਚ ਉਸ ਮਾਲਕ ਵਾਹਿਗੁਰੂ ਜੀ ਦੀ ਸਿਫਤੋ ਸਲਾਂਘਾ ਹੁੰਦੀ ਹੈ, ਉਦੋਂ ਉਸ ਸੱਚੀ ਦਰਗਾਹ ਤੋਂ ਤੁਹਾਡੇ ਸੀਸ ਉੱਤੇ ਇੱਕ ਨੂਰ ਝੱਟਿਆ ਜਾਂਦਾ ਹੈ, ਇੱਕ ਅੰਮ੍ਰਿਤ ਵਰਸਦਾ ਹੈ। ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਉਹ ਅੰਮ੍ਰਿਤ ਤੁਹਾਡੀ ਨਜ਼ਰ ਵਿੱਚ ਆ ਜਾਂਦਾ ਹੈ। ਤੁਧ ਡਿੱਠੇ ਤੁਹਾਡੇ ਵੇਖਦਿਆਂ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਕੱਠੀ ਜਾਂਦੀ ਹੈ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਕਰਜ਼ਾ ਉਤਰ ਗਿਆ। ਹੁਣ ਕਰਜ਼ਾ ਕੀ ਹੈ? ਕਰਜ਼ਾ ਅਸੀਂ ਲੈ ਕੇ ਆਏ ਹਾਂ ਜਦ ਜਨਮ ਲਿਆ ਨਾ, ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਬੰਦੇ ਇਹ ਗੁਰੂ ਕੇ ਸਿੱਖਾ ਤੂੰ ਵਾਹਿਗੁਰੂ ਜੀ ਤੋਂ ਕੁਝ ਕਰਜ਼ਾ ਲੈ ਕੇ ਆਇਆ ਸੀ। ਉਹ ਕਰਜ਼ਾ ਕੀ ਸੀ? ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ, ਜਨਮ ਨਾ ਲੈ ਸਾਧ ਸੰਗ ਸ੍ਰੀ ਗੁਰੂ ਅਰਾਧ ਹੈ। ਅਸਨ ਅਸਨ ਦਾ ਅਰਥ ਹੁੰਦਾ ਖਾਣਾ ਤੇ ਬਸਨ ਦਾ ਅਰਥ ਕੱਪੜਾ। ਇਹ ਮਾਲਕ ਵਾਹਿਗੁਰੂ ਤੂੰ ਮੈਨੂੰ ਜਨਮ ਦੇ ਤੇ ਜਨਮ ਦੇ ਕੇ ਮੈਨੂੰ ਖਾਣਾ ਕੱਪੜਾ ਦੇਈ ਜਾਈ ਤੇ ਮੈਂ ਜਨਮ ਲੈ ਕੇ ਤੇਰੇ ਨਾਮ ਨੂੰ ਅਰਾਧਾਂਗਾ, ਸਾਧ ਸੰਗਤ ਵਿੱਚ ਜੁੜ ਕੇ ਬੈਠਾਂਗਾ। ਮਾਲਕ ਵਾਹਿਗੁਰੂ ਜੀ ਨੇ ਕਹਿ ਦਿੱਤਾ ਠੀਕ ਹੈ, ਮੈਂ ਐਸੀ ਵਿਧ ਬਣਾ ਦਿਆਂਗਾ, ਤੂੰ ਕਦੀ ਭੁੱਖਾ ਨਹੀਂ ਮਰੇਗਾ, ਤੈਨੂੰ ਕੱਪੜਾ ਵੀ ਮਿਲੇਗਾ, ਤੈਨੂੰ ਖਾਣਾ ਵੀ ਮਿਲੇਗਾ। ਦੇਖੋ ਨਾ, ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਬੱਚੇ ਨੂੰ ਪੈਦਾ ਕੀਤਾ, ਉਸ ਨੂੰ ਪਤਾ ਸੀ ਕਿ ਭੋਜਨ ਨਹੀਂ ਛਕ ਸਕਦਾ, ਇਹਦੇ ਦੰਦ ਨਹੀਂ ਹਨ, ਤੇ ਮਾਂ ਕੋਲ ਅੰਮ੍ਰਿਤ ਵਰਗਾ ਦੁੱਧ ਭੇਜ ਦਿੱਤਾ। ਤੇ ਕਹਿੰਦੇ ਅੱਗੇ ਵੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਮਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰਿਆ ਦੁੱਧ। ਬਚਪਨ ਵਾਲੀ ਅਵਸਥਾ ਵਿੱਚ ਮਾਂ ਦੇ ਰਾਹੀਂ ਤੈਨੂੰ ਦੁੱਧ ਪਿਵਾਰਿਆ ਹੈ, ਬਾਰ ਵਿਵਸਥਾ ਪਿਆਰਿਆ ਦੁੱਧ, ਪਰ ਜੋਬਨ ਭੋਜਨ ਸੁਖ ਸੂਦ, ਜਵਾਨੀ ਦੇ ਵਿੱਚ ਤੈਨੂੰ ਕੰਮ ਕਾਰ ਦਿੱਤੇ, ਤੈਨੂੰ ਇਤਨੀ ਤਾਕਤ ਦਿੱਤੀ ਕਿ ਤੂੰ ਸਭ ਕੁਝ ਕਮਾ ਸਕਦਾ ਏ, ਭੋਜਨ ਦੁੱਧ ਸਭ ਕੁਝ ਪ੍ਰਾਪਤ ਹੋ ਦਿੱਤਾ। ਤੇ ਕਹਿੰਦੇ ਬਿਰਧ ਭਇਆ ਉੱਪਰ ਸਾਕ ਸਹਿਨ, ਮੁੱਖ ਆਪਿਓ ਬੈਠ ਕਹ ਦੇਣ। ਕਹਿੰਦੇ ਜਦ ਬਜ਼ੁਰਗ ਹੋ ਗਿਆ, ਤੈਨੂੰ ਹੁਣ ਪੁੱਤਰ ਬੇਟੀਆਂ ਦੇ ਦਿੱਤੀਆਂ, ਰਿਸ਼ਤੇਦਾਰ ਦੇ ਦਿੱਤੇ, ਉਹ ਤੇਰੇ ਮੂੰਹ ਚ ਰੋਟੀ ਪਾ ਰਹੇ ਨੇ, ਯਾਦ ਰੱਖ ਤੂੰ ਅਭਾਗਾ ਆਪ ਬਣਦਾ ਹੈ, ਤੂੰ ਵਾਹਿਗੁਰੂ ਗੁਰੂ ਤੋਂ ਟੁੱਟਦਾ ਹੈ ਫਿਰ ਦੁੱਖ ਪਾਉਂਦਾ ਹੈ, ਨਹੀਂ ਤੇ ਰਿਸ਼ਤੇ ਵੀ ਬਹੁਤ ਸੁੱਖ ਦੇਣ ਵਾਲੇ ਨੇ। ਸਾਹਿਬ ਕਹਿੰਦੇ ਤੂੰ ਕਰਜ਼ਾ ਕਿਹੜਾ ਲੈ ਕੇ ਆਇਆ? ਅਸਨ ਬਸਨ ਸੰਗ ਲੀਨੇ ਔਰ ਵਚਨ ਕੀਨੇ, ਤੂੰ ਵਚਨ ਕੀਤਾ ਸੀ, ਪ੍ਰੋਮਿਸ ਵਾਅਦਾ ਕੀਤਾ ਸੀ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਅਰਾਧ ਹੈ, ਆ ਕੇ ਜਨਮ ਲੈ ਕੇ ਤੇ ਮੈਂ ਵਾਹਿਗੁਰੂ ਜੀ ਦਾ ਨਾਮ ਜਪਾਂਗਾ। ਪਰ ਹੋਇਆ ਕੀ? ਵਾਹਿਗੁਰੂ ਤਾਂ ਵਾਅਦੇ ਤੇ ਪੂਰਾ ਉਤਰਿਆ, ਵਚਨ ਤੇ ਪੂਰਾ ਉਤਰਿਆ, ਪਰ ਤੂੰ ਕੀ ਕੀਤਾ? ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਪਰਮ ਪਰਮਸ ਅਸਾਧ ਹੈ। ਕਹਿੰਦੇ ਤੂੰ ਸੰਸਾਰ ਵਿੱਚ ਆਉਂਦਿਆਂ ਹੀ ਤੈਨੂੰ ਦਾਸੀ ਮਾਇਆ ਨੇ ਇਉਂ ਜਕੜ ਲਿਆ ਤੇ ਤੂੰ ਕਾਮ ਕ੍ਰੋਧ ਲੋਭੋਂ ਹੰਕਾਰ ਉਹਨਾਂ ਭੂਤਾਂ ਪ੍ਰੇਤਾਂ ਦੇ ਅਧੀਨ ਹੋ ਗਿਆ। ਕੀ ਹੋਇਆ? ਕਹਿੰਦੇ ਸਾਚ ਮਰਨੋ ਬਿਸਾਰ, ਜੀਵਨ ਮਿਥਿਆ ਸੰਸਾਰ, ਸਮਝ ਹੈ ਨਾ ਜੀਤ ਹਾਰ। ਕਹਿੰਦੇ ਤੂੰ ਤੇ ਸਮਝ ਹੀ ਨਹੀਂ ਸਕਿਆ ਇਸ ਗੱਲ ਨੂੰ, ਮਰਨਾ ਜੋ ਸੱਚ ਸੀ ਉਹਨੂੰ ਤੂੰ ਵਿਸਾਰ ਦਿੱਤਾ, ਕਰਜ਼ਾ ਲੈ ਲਿਆ, ਹੁਣ ਮੁੱਕਰ ਗਿਆ, ਹੁਣ ਸੋਚਿਆ ਹੁਣ ਦੇਣਾ ਥੋੜਾ ਪੈਣਾ,
ਪਰ ਤੈਨੂੰ ਕੀ ਪਤਾ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜੰਪਰ ਬੰਧਾ ਉਹ ਤੇਰੇ ਤੋਂ ਹਿਸਾਬ ਕਿਤਾਬ ਲੈਣਗੇ ਕੀ ਇਹ ਕਰਜ਼ਾ ਕਵਨ ਕਾਜ ਸਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਉ ਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾ ਇਹ ਮਨ ਲਾਇਆ ਇਹ ਹੈ ਕਰਜ਼ਾ ਜੋ ਤੂੰ ਵਾਅਦਾ ਕਰਕੇ ਆਇਆ ਸੀ ਤੈਨੂੰ ਬਣਾਇਆ ਹੀ ਇਸ ਕਰਕੇ ਗਿਆ ਸੀ ਕਿ ਤੂੰ ਵਾਹਿਗੁਰੂ ਜੀ ਦਾ ਨਾਮ ਜਪੇ ਇਸ ਸੰਸਾਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਦਿਨ ਪੁੱਛ ਲਿਆ ਆਪਣੇ ਸਰੀਰ ਤੋਂ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਦ ਪੁੱਛਿਆ ਤੇ ਸਰੀਰ ਕਹਿੰਦਾ ਸਤਿਗੁਰੂ ਜੀ ਮੈਨੂੰ ਪੁੱਛ ਦਿਓ ਮੈਂ ਤੇ ਰਾਤ ਦਿਨ ਦੌੜਦਾ ਭੱਜਦਾ ਮੈਨੂੰ ਤਾਂ ਨਾ ਖਾਣ ਦੀ ਵੇਲ ਨਾ ਸੌਣ ਦੀ ਵੇਲ ਤੇ ਤੁਸੀਂ ਪੁੱਛ ਦਿਓ ਕਿ ਕੰਮ ਕੀ ਕਰਦਾ ਸਤਿਗੁਰੂ ਜੀ ਕਹਿੰਦੇ ਇਹ ਕੰਮ ਤਾਂ ਸਾਰੀ ਦੁਨੀਆ ਕਰ ਰਹੀ ਹੈ ਇਹ ਕੰਮ ਤਾਂ ਪਸ਼ੂ ਉਹ ਜਾਨਵਰ ਵੀ ਕਰ ਰਹੇ ਨੇ ਜੀਵ ਪੰਛੀ ਵੀ ਕਰ ਰਹੇ ਨੇ ਪਰ ਤੈਨੂੰ ਕਾਹਦੇ ਲਈ ਬਣਾਇਆ ਸੀ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਸ ਮਾਲਕ ਵਾਹਿਗੁਰੂ ਜੀ ਨੇ ਤੇਰੀ ਰਚਨਾ ਕੀਤੀ ਸੀ ਜਿਹਦੇ ਨਾਲ ਤੂੰ ਵਾਅਦਾ ਕਰਕੇ ਆਇਆ ਸੀ ਸਜਣਾ ਉਹ ਅਵਸਰ ਬੀਤਦਾ ਜਾ ਰਿਹਾ ਹੈ ਅਵਸਰ ਹੋਏ ਹੈ ਬਤੀਤ ਲੀਜੇ ਜਨਮ ਜੀਤ ਕੀਜੇ ਸਾਧ ਸੰਗ ਪ੍ਰੀਤ ਅਗਮ ਅਗਾਧ ਹੈ ਕਹਿੰਦੇ ਸਾਧ ਸੰਗਤ ਚ ਪ੍ਰੀਤ ਨਾਲ ਜੁੜ ਨਹੀਂ ਤੇ ਅਵਸਰ ਬੀਤ ਜਾਵੇਗਾ ਤੂੰ ਉਹ ਕਮਾਈ ਕਰ ਨਹੀਂ ਸਕੇਗਾ ਕਰਜ਼ਾ ਮੋੜ ਨਹੀਂ ਸਕੇਗਾ ਤੇ ਤੇਰੀ ਹਾਲਤ ਕੀ ਹੋ ਜਾਵੇਗੀ ਕਹਿੰਦੇ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜਮਪੁਰ ਬੰਧਾ ਅਸੀਂ ਜੋ ਸੀਸ ਉੱਤੇ ਕਰਜ਼ਾ ਲੈ ਕੇ ਆਏ ਹਾਂ ਉਤਾਰਨਾ ਨਹੀਂ ਚਾਹੁੰਦੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸਕੀ ਭਾਉ ਭਗਤ ਨਹੀਂ ਸਾਧੀ ਇਹ ਹੈ ਰਿਣ ਇਹ ਹੈ ਕਰਜ਼ਾ ਹੈ ਕਿ ਉਹਦੀ ਭਗਤੀ ਨਹੀਂ ਕੀਤੀ ਕੀਤਾ ਕੀ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ ਫਿਰ ਹੋਵੇਗਾ ਕਿ ਜੇ ਕਿਤੇ ਕਰਜ਼ਾ ਕੋਈ ਉਤਾਰ ਨਾ ਸਕੇ ਨਾ ਤੇ ਫਿਰ ਉਹਨੂੰ ਦੁਬਾਰਾ ਕੰਮ ਲਾ ਦਿੱਤਾ ਜਾਂਦਾ ਹੈ ਤੇ ਫਿਰ ਕੀ ਹੁੰਦਾ ਚੰਗਾ ਕੰਮ ਵੀ ਕਈ ਵਾਰੀ ਨਹੀਂ ਦਿੱਤਾ ਜਾਂਦਾ ਬੜਾ ਔਖਾ ਕੰਮ ਦੇ ਦਿੱਤਾ ਜਾਂਦਾ ਹੈ ਕਈ ਜਨਮਾਂ ਦੇ ਚ ਫਿਰ ਭਟਕਾਇਆ ਜਾਵੇਗਾ ਕਈ ਜਨਮ ਪਹਿਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਕੀ ਸਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਜੇ ਤੈਨੂੰ ਮੌਕਾ ਦਿੱਤਾ ਹੈ ਜੇ ਤੈਨੂੰ ਕਰਜ਼ਾ ਦਿੱਤਾ ਤੇ ਕਰਜ਼ਾ ਉਤਾਰਨ ਲਈ ਉਮਰ ਵੀ ਦਿੱਤੀ ਹੈ ਤੇ ਤੂੰ ਕਿਉਂ ਨਹੀਂ ਇਹ ਕਰਜ਼ਾ ਮੋੜ ਦਿੰਦਾ ਹੁਣ ਇਹ ਕਰਜ਼ਾ ਕਿਸ ਤਰ੍ਹਾਂ ਉਤਰੇਗਾ ਕਹਿੰਦੇ ਇੱਕ ਗੱਲ ਯਾਦ ਰੱਖ ਕਈ ਵਾਰੀ ਇਉਂ ਹੁੰਦਾ ਹੈ ਜਿਹੜਾ ਮਨੁੱਖ ਬਹੁਤ ਯਤਨ ਕਰਕੇ ਵੀ ਕਰਜ਼ਾ ਨਾ ਉਤਾਰ ਸਕੇ ਨਾ ਕਿਸੇ ਦਾ ਕਰਜ਼ਾ ਨਾ ਮੋੜ ਸਕੇ ਤੇ ਕਈ ਵਾਰੀ ਉਹ ਕਿਸੇ ਮਹਾਨ ਸ਼ਾਹੂਕਾਰ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਜਾਂ ਕੋਈ ਉਹਦਾ ਨਾਤੇ ਰਿਸ਼ਤੇਦਾਰ ਦਿਆਲੂ ਹੋਵੇ ਉਹਦੇ ਕੋਲ ਚਲਾ ਜਾਂਦਾ ਹੈ ਕਿ ਬਈ ਜਿਸ ਤੋਂ ਕਰਜ਼ਾ ਲਿਆ ਉਹਨੇ ਤੇ ਲਿਹਾਜ਼ ਨਹੀਂ ਕਰਨਾ ਪਰ ਤੂੰ ਕਿਰਪਾ ਕਰ ਮੇਰੀ ਇੱਜ਼ਤ ਪੱਤ ਰਹਿ ਆਵੇ ਤੂੰ ਮੇਰਾ ਕਰਜ਼ਾ ਕਿਸੇ ਤਰ੍ਹਾਂ ਉਤਾਰ ਦੇ ਤੇ ਉਹ ਜੋ ਦਿਆਲੂ ਹੁੰਦਾ ਹੈ ਨਾ ਜੋ ਦਇਆ ਰੱਖਦਾ ਹੈ ਅੰਦਰ ਰਹਿਮ ਰੱਖਦਾ ਹੈ ਉਹ ਕਈ ਵਾਰੀ ਆਪਣੇ ਭਰਾਵਾਂ ਦਾ ਆਪਣੇ ਨਾਤੇ ਰਿਸ਼ਤੇਦਾਰਾਂ ਦਾ ਕਰਜ਼ਾ ਉਤਾਰ ਦਿੰਦਾ ਹੈ ਯਾਦ ਰੱਖਣਾ ਗੁਰੂ ਤੋਂ ਵੱਡਾ ਕੋਈ ਨਾਤੇ ਰਿਸ਼ਤੇਦਾਰ ਨਹੀਂ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰੂ ਸਾਡਾ ਪਿਤਾ ਵੀ ਹੈ ਗੁਰੂ ਸਾਡੀ ਮਾਤਾ ਵੀ ਹੈ ਅਸੀਂ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਗੁਰੂ ਪਤਾ ਕੀ ਕਰਦਾ ਹੈ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਸਭ ਤੋਂ ਵੱਡਾ ਕਲੇਸ਼ ਕਰਜ਼ਾ ਹੀ ਹੁੰਦਾ ਹੈ ਤੁਸੀਂ ਵੇਖੋ ਜੇ ਇਹਦੇ ਸਿਰ ਉੱਤੇ ਕਰਜ਼ਾ ਹੋਵੇ ਨਾ ਉਹ ਕਿਸੇ ਪਾਸੇ ਤੋਂ ਚੰਗੀ ਤਰ੍ਹਾਂ ਲੰਘ ਵੀ ਨਹੀਂ ਪਾਉਂਦਾ ਕੀ ਪਤਾ ਕਿਸ ਵੇਲੇ ਕੋਈ ਕਰਜ਼ਾ ਮੰਗ ਲਵੇ ਤੇ ਜੇ ਉਸ ਪਾਸੇ ਤੋਂ ਲੰਘੇ ਵੀ ਤੇ ਸਿਰ ਨੀਵਾਂ ਕਰਕੇ ਲੰਘਦਾ ਹੈ ਪਰ ਕਹਿੰਦੇ ਭਲਿਆ ਜੇ ਕਿਤੇ ਤੂੰ ਗੁਰੂ ਦੀ ਸੇਵਾ ਚ ਆ ਜਾਵੇਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਾਹਾਂ ਲੁਡਾਈਐ ਕਹਿੰਦੇ ਤੂੰ ਤੇ ਬਾਹਾਂ ਲੋੜਦਾ ਹੋਇਆ ਜਾਵੇਂਗਾ ਬਾਹਾਂ ਪਤਾ ਕੌਣ ਲੋੜ ਸਕਦਾ ਜਿਹਦੇ ਸਿਰ ਉੱਤੇ ਕੋਈ ਕਰਜ਼ਾ ਨਾ ਹੋਵੇ ਉਹ ਬੜੇ ਮਾਣ ਨਾਲ ਸਿਰ ਉੱਚਾ ਕਰਕੇ ਤੁਰਦਾ ਹੈ ਤੇ ਕਈ ਵਾਰੀ ਕਹਿ ਵੀ ਦਿੰਦਾ ਸਾਨੂੰ ਕੋਈ ਕਿਸੇ ਦਾ ਦੇਣਾ ਥੋੜਾ ਅਸੀਂ ਕਿਉਂ ਕਿਸੇ ਤੋਂ ਡਰਾਂਗੇ ਅਸੀਂ ਕਿਉਂ ਕਿਸੇ ਤੋਂ ਮੂੰਹ ਮੋੜਾਂਗੇ ਸਿਰ ਚੁਕਾ ਕੇ ਤੁਰਾਂਗੇ ਅਸੀਂ ਕਿਸੇ ਦਾ ਕਰਜ਼ਾ ਨਹੀਂ ਲਿਆ ਸਿਰ ਤੇ ਲੋਕ ਬਾਹਾਂ ਲੋੜ ਕੇ ਤੁਰਦੇ ਨੇ ਕਹਿੰਦੇ ਯਾਦ ਰੱਖ ਜਿਸ ਦਿਨ ਤੂੰ ਗੁਰੂ ਦਰਬਾਰ ਵਿੱਚ ਆ ਕੇ ਸੇਵਾ ਤੇ ਸਿਮਰਨ ਨਾਲ ਜੁੜ ਗਿਆ ਇਹ ਬਰਕਤਾਂ ਪ੍ਰਾਪਤ ਕਰ ਲਈਆਂ ਫਿਰ ਤੇਰਾ ਕਰਜ਼ਾ ਉਤਰ ਜਾਵੇਗਾ, ਫਿਰ ਉਸ ਸੱਚੀ ਦਰਗਾਹ ਤੱਕ ਤੂੰ ਬਾਹਾਂ ਲੋੜਦਾ ਜਾਵੇਂਗਾ। ਬਾਹਾਂ ਲੋੜਨ ਦਾ ਅਰਥ ਹੈ ਬੇਫਿਕਰ ਹੋ ਕੇ ਜਾਵੇਂਗਾ, ਉੱਥੇ ਤੇਰੇ ਲਈ ਕਹਿ ਦਿੱਤਾ ਜਾਵੇਗਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਸਾਰਾ ਲੇਖਾ ਮੁੱਕ ਗਿਆ ਹੈ, ਸਾਰਾ ਕਰਜ਼ਾ ਮੁੱਕ ਗਿਆ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥ,
ਕਹਿੰਦੇ ਐ ਮੇਰੇ ਮਨ ਤੂੰ ਵਾਹਿਗੁਰੂ ਜੀ ਦਾ ਨਾਮ ਜਪ, ਉਹ ਵਾਹਿਗੁਰੂ ਜੀ ਦਾ ਨਾਮ ਜੋ ਹੈ ਉਹ ਸਾਰਿਆਂ ਤੋਂ ਵੱਡਾ ਅਰਥ ਹੈ, ਉਹ ਇਹੋ ਜਿਹਾ ਨਾਮ ਹੈ ਜਿਹਦੇ ਚ ਚਾਰ ਪਦਾਰਥ ਆ ਜਾਂਦੇ ਨੇ, ਜਿਹਦੇ ਚ ਦੁਨੀਆਂ ਦੀ ਸਾਰੀ ਬਰਕਤਾਂ ਆ ਜਾਂਦੀਆਂ ਨੇ, ਉਸ ਨਾਮ ਦੇ ਚ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਵੀ ਆ ਜਾਂਦੀ ਹੈ, ਜੋ ਹੈ ਹੀ ਹੀਰਾ। ਇਹ ਜੋ ਬਚਨ ਸੁਣ ਰਹੇ ਹੋ ਨਾ, ਇਹ ਕੀ ਨੇ? ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਹੈ, ਮੁੱਲ ਕੀ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਇਹ ਤਾਂ ਇਉਂ ਹੈ ਬਿਲਕੁਲ ਜਿਸ ਤਰ੍ਹਾਂ ਹੀਰਾ ਤਲੀ ਤੇ ਰੱਖ ਲਓ। ਹੁਣ ਕਈ ਵਾਰੀ ਹੀਰੇ ਬੜੇ ਬਰੀਕ ਹੁੰਦੇ ਨੇ ਤੇ ਤਲੀ ਤੇ ਧਰੋ ਕੋਈ ਭਾਰ ਵੀ ਨਹੀਂ ਹੁੰਦਾ, ਤੇ ਜੇ ਸਮਝ ਨਾ ਹੋਵੇ ਤੇ ਫਿਰ ਉਹਨੂੰ ਕੱਚ ਦਾ ਟੁਕੜਾ ਸਮਝ ਕੇ ਕੋਈ ਸੁੱਟ ਸਕਦਾ, ਪਰ ਜਿਸ ਵੇਲੇ ਉਹ ਕਿਸੇ ਜੋਹਰੀ ਕੋਲ ਪਹੁੰਚਦਾ ਹੈ ਨਾ ਤੇ ਇਤਨੇ ਦਮੜੇ ਮਿਲ ਜਾਂਦੇ ਨੇ। ਦਮਕਨ ਭਰਤ ਭੰਡਾਰ ਜੀ ਕਹਿੰਦੇ ਇਤਨੀ ਦੌਲਤ ਮਿਲ ਜਾਂਦੀ, ਗਰੀਬੀ ਦੂਰ ਹੋ ਜਾਂਦੀ ਹੈ। ਤੈਸੇ ਗੁਰ ਬਚਨ ਸੰਚਨ ਸਿੱਖਣ ਮੈਂ ਜਾਣੀਆਂ ਮਹਾਤਮ ਗਏ ਹਰਿਦੁਆਰ ਜੀ। ਬਿਲਕੁਲ ਇਉਂ ਹੀਰੇ ਵਾਂਗ ਵਾਹਿਗੁਰੂ ਜੀ ਦਾ ਨਾਮ ਹੈ, ਇਹ ਗੁਰੂ ਕੇ ਬਚਨ ਨੇ। ਇਹਨਾਂ ਦੀ ਬੁਕਤ ਤਾਂ ਇਸ ਲੋਕ ਚ ਪਤਾ ਲੱਗਦੀ ਹੈ ਜਦ ਸੁੱਖ ਮਿਲਦੇ ਨੇ, ਕਿਉਂਕਿ ਗੁਰੂ ਕੇ ਬਚਨਾਂ ਨੇ ਤੇ ਨਿੱਤ ਸੁੱਖ ਦੇਣਾ, ਪਰ ਵੱਡੀ ਮਹਾਨਤਾ ਇਹਨਾਂ ਬਚਨਾਂ ਦੀ ਪਤਾ ਲੱਗਦੀ ਉਸ ਸੱਚੀ ਦਰਗਾਹ ਦੇ ਵਿੱਚ ਜਦ ਮਾਲਕ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਇਹਨਾਂ ਬਚਨਾਂ ਦੇ ਕਰਕੇ ਬੈਠਣਾ ਮਿਲ ਜਾਂਦਾ ਹੈ। ਗੁਰਕਾ ਬਚਨ ਵਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਇ ਨਾ ਸਾਕੇ ਜਾਲੇ। ਕਦੀ ਕਦੀ ਸੋਚਦਾ ਹੈ ਗੁਰੂ ਦੇ ਬਚਨ ਕਮਾਉਣ ਵਿੱਚ ਕਿਤੇ ਇੱਕ ਚੋਰ ਤੇ ਸਾਡੇ ਤੋਂ ਅੱਗੇ ਨਹੀਂ ਲੰਘ ਗਿਆ। ਆਇਆ ਸੀ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੇਵਾ 'ਚ ਇੱਕ ਚੋਰ ਤੇ ਮੱਥਾ ਟੇਕਿਆ, ਸਤਿਗੁਰੂ ਜੀ ਨੇ ਪੁੱਛਿਆ ਕੌਣ? ਸੱਚ ਬੋਲਿਆ, ਕਹਿਣ ਲੱਗਾ ਜੀ ਚੋਰ ਹਾਂ। ਤੇ ਸਤਿਗੁਰੂ ਜੀ ਨੇ ਕਿਹਾ ਚੋਰੀ ਛੱਡ ਸਕਦਾ? ਕਹਿਣ ਲੱਗਾ ਸਤਿਗੁਰੂ ਜੀ ਇਹ ਤੇ ਮੇਰੀ ਕਿਰਤ ਹੈ, ਮੈਂ ਰੋਜ਼ੀ ਰੋਟੀ ਇਸੇ ਤੋਂ ਕਮਾ ਕੇ ਬੱਚੇ ਪਾਲਦਾ, ਨਹੀਂ ਛੱਡ ਸਕਦਾ। ਹੁਣ ਗੁਰੂ ਕੋਲ ਤਰੀਕਾ ਹੁੰਦਾ ਹੈ, ਜੇ ਅਜੋਕੇ ਸਮੇਂ ਦਾ ਹੋ ਸਕਦਾ ਹੈ ਕੋਈ ਸਾਧ ਸੰਤ ਜਾਂ ਕੋਈ ਹੋਰ ਹੁੰਦਾ, ਉਹਨੇ ਸੋਟਾ ਡੰਡਾ ਮਾਰਨਾ ਸੀ ਜੇ ਬਚਨ ਨਹੀਂ ਕਮਾਉਣਾ ਤੇ ਆਇਆ ਕਾਹਨੂੰ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਸੱਜਣਾ ਫਿਰ ਬਚਨ ਕਮਾਵੇਂਗਾ ਜੇ ਚੋਰੀ ਨਹੀਂ ਛੱਡ ਸਕਦਾ? ਕਹਿੰਦਾ ਜੀ ਹਾਂ ਬਚਨ ਕਮਾਵਾਂਗਾ। ਤੇ ਤੁਸੀਂ ਵੇਖੋ ਬਚਨ ਤਿੰਨ ਕਹਿ ਦਿੱਤੇ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ, ਗਰੀਬੀ ਮਾਰ ਨਹੀਂ ਕਰਨੀ ਤੇ ਝੂਠ ਨਹੀਂ ਬੋਲਣਾ। ਹੁਣ ਤੁਸੀਂ ਕਈ ਵਾਰੀ ਸੁਣਿਆ ਹੈ, ਪਰਦਾਸ ਜੋ ਹੈ ਉਹ ਮੁੱਖ ਗੱਲ ਇਹਦੇ ਵਿੱਚੋਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਿ ਉਹ ਦੋ ਬਚਨ ਤਾਂ ਕਮਾਏ, ਝੂਠ ਨਹੀਂ ਬੋਲਿਆ, ਮਹਿਲ 'ਚ ਪਹੁੰਚ ਗਿਆ ਤੇ ਉੱਥੇ ਫਿਰ ਕੀ ਕੀਤਾ ਉਹਨੇ? ਜਿਸ ਵੇਲੇ ਪੁਰਾਣਾ ਚੋਰ ਸੀ ਅੰਦਰ ਲੁੱਕ ਕੇ ਬੈਠ ਗਿਆ, ਜਦ ਸਾਰੇ ਸੌ ਗਏ ਤੇ ਹੀਰੇ ਜਵਾਹਰਾਤਾਂ ਦੀ ਪੰਡ ਬੰਨ ਲਈ, ਕਿਉਂਕਿ ਆਮ ਖਜ਼ਾਨਾ ਥੋੜ੍ਹੀ, ਬਾਦਸ਼ਾਹ ਦਾ ਰਾਜੇ ਦਾ ਖਜ਼ਾਨਾ। ਤੇ ਜਿਸ ਵੇਲੇ ਲੈ ਕੇ ਤੁਰਿਆ ਨਾ ਤੇ ਅਚਾਨਕ ਸਾਹਮਣੇ ਤਸ਼ਤਰੀ ਪਲੇਟ 'ਚ ਕੁਝ ਪਦਾਰਥ ਪਿਆ ਸੀ, ਸੋਚਿਆ ਰਾਜੇ ਮਹਾਰਾਜੇ ਨੇ ਕਿਹੋ ਜਿਹਾ ਪਦਾਰਥ ਛਕਦੇ ਹੋਣਗੇ, ਕੁਝ ਸਵਾਦ ਮੈਂ ਵੀ ਲੈ ਲਿਆ। ਮਨ ਬੇਈਮਾਨ ਨੇ ਜ਼ੋਰ ਮਾਰਿਆ ਤੇ ਜਿਸ ਵੇਲੇ ਪਦਾਰਥ ਲੈ ਕੇ ਮੂੰਹ 'ਚ ਪਾਇਆ ਤੇ ਹੈਰਾਨ ਹੋ ਗਿਆ, ਉਹਦੇ 'ਚ ਤਾਂ ਲੂਣ ਸੀ ਤੇ ਗੁਰੂ ਨੇ ਕਿਹਾ ਲੂਣ ਖਾ ਕੇ ਹਰਾਮ ਨਹੀਂ ਕਰਨਾ। ਨਿਮਰਤਾ ਨਾਲ ਇੱਕ ਬੇਨਤੀ ਕਰਦੇ ਹਾਂ, ਬਾਣੀ 'ਚ ਕਈ ਜਗ੍ਹਾ ਬਚਨ ਆਏ ਨੇ, ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸ਼ਾਂ ਦੁਸ਼ਟ ਚੋਰ। ਲੂਣ ਹਰਾਮੀ ਨੂੰ ਬਖਸ਼ਿਆ ਨਹੀਂ ਜਾਂਦਾ, ਪਰ ਕੀ ਕੋਈ 1000 ਰੁਪਏ ਕਿਲੋ ਦਾ ਡੱਬਾ ਮਿਠਾਈ ਦਾ ਖਾ ਕੇ ਹਰਾਮ ਕਰ ਦੇਵੇ ਬਖਸ਼ਿਆ ਜਾਵੇਗਾ? ਕਿਸੇ ਨੇ ਤੁਹਾਡੇ ਲਈ ਬਹੁਤ ਕੁਝ ਕੀਤਾ, ਤੁਹਾਡੇ ਜੀਵਨ ਨੂੰ ਇੱਕ ਮਹਾਨ ਸੇਧ ਦੇ ਦਿੱਤੀ ਜਾਂ ਤੁਹਾਨੂੰ ਪੜ੍ਹਾ ਲਿਖਾ ਦਿੱਤਾ, 1000-1000 ਰੁਪਏ ਤੇਰੇ ਉੱਤੇ ਲਾ ਦਿੱਤੇ ਕਿ ਉਹ ਹਰਾਮ ਕਰ ਦੇਗਾ ਤਾਂ ਠੀਕ ਹੈ, ਕਿਉਂਕਿ ਲੂਣ ਨਹੀਂ ਖਾਇਆ, ਲੂਣ ਖਾ ਕੇ ਤੇ ਹਰਾਮ ਨਹੀਂ ਕਰਨਾ, ਬਾਕੀ ਸਭ ਕੁਝ ਖਾ ਕੇ ਹਰਾਮ ਕਰ ਲੈਣਾ? ਨਹੀਂ, ਬਿਲਕੁਲ ਨਹੀਂ। ਲੂਣ ਦੀ ਤੁਲਨਾ ਕਿਉਂ ਦਿੱਤੀ ਗਈ ਹੈ? ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਲੂਣ ਸਭ ਤੋਂ ਸਸਤੀ ਚੀਜ਼ ਹੈ। ਅੱਜ ਵੀ ਦੁਨੀਆਂ ਦੇ ਵਿੱਚ ਖਾਣ ਦੇ ਪਦਾਰਥਾਂ 'ਚ ਜਾਂ ਦੁਨੀਆਂ ਦੇ ਪਦਾਰਥਾਂ ਵਿੱਚੋਂ ਸਭ ਤੋਂ ਸਸਤਾ ਲੂਣ ਨੂੰ ਸਮਝਿਆ ਜਾਂਦਾ ਹੈ। ਅਤੇ ਇੱਕ ਇਸ਼ਾਰਾ ਹੈ ਗੁਰੂ ਵੱਲੋਂ ਕਿ ਸੱਜਣਾ, ਜੇ ਤੇਰੇ ਲਈ ਕੋਈ ਵੱਧ ਕਰਦਾ ਹੈ, ਤੈਨੂੰ ਪਦਾਰਥ ਖਵਾਉਂਦਾ ਹੈ, ਕੱਪੜੇ ਪਵਾਉਂਦਾ ਹੈ, ਤੈਨੂੰ ਮਹਿਲ ਮਾੜੀਆਂ ਦਿੰਦਾ ਹੈ, ਕਹਿੰਦੇ ਉਹ ਤਾਂ ਕਦੀ ਵੀ ਹਰਾਮ ਨਹੀਂ ਕਰਨਾ, ਪਰ ਯਾਦ ਰੱਖ ਇੱਕ ਚੁਪਟੀ ਲੂਣ ਦੀ ਵੀ ਤੂੰ ਕਿਸੇ ਦੀ ਖਾ ਲਵੇ ਨਾ, ਤੇ ਲੂਣ ਤੱਕ ਹਰਾਮ ਨਹੀਂ ਕਰਨਾ ਹੈ, ਲੂਣ ਤੱਕ ਹਰਾਮ ਨਹੀਂ ਕਰਨਾ। ਤਾਂ ਇਹ ਤੁਲਨਾ ਦਿੱਤੀ ਗਈ ਹੈ। ਪਰ ਚੋਰ, ਉਹਨੇ ਜਦ ਲੂਣ ਖਾ ਲਿਆ ਤੇ ਹੈਰਾਨ ਹੋ ਗਿਆ, ਉਹ ਹੀਰੇ ਜਵਾਹਰਾਤਾਂ ਦੀ ਪੰਡ ਇੱਕ ਛਿੰਨ ਦੇ ਵਿੱਚ ਉਹਨੇ ਠੋਕਰ ਮਾਰ ਦਿੱਤੀ ਤੇ ਗੁਰੂ ਦਾ ਬਚਨ ਕਮਾ ਲਿਆ, ਕਿਉਂਕਿ ਗੁਰੂ ਨੇ ਕਿਹਾ ਲੂਣ ਹਰਾਮੀ ਨਹੀਂ ਹੋਣਾ। ਹੁਣ ਅਸੀਂ ਤਾਂ ਖਿਮਾ ਕਰ ਦੇਣਾ ਕਿ ਦੁਕਾਨ ਤੇ ਬੈਠੇ ਹੋਈਏ, ਵਪਾਰ ਵੀ ਬੜਾ ਕੁਛ ਕਮਾ ਵੀ ਲਿਆ ਹੋਵੇ, ਜਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਸਾਰਾ ਕੰਮ ਆਪਣਾ ਕਰ ਲਿਆ ਹੋਵੇ, ਉਹਨੂੰ ਪਤਾ ਹੁਣ ਸ਼ਾਮ ਨੂੰ ਸੋਦਰ ਦਾ ਵੇਲਾ ਹੈ, ਹੁਣ ਸ਼ਾਮ ਨੂੰ ਗੁਰੂ ਦਰਬਾਰ 'ਚ ਹਾਜ਼ਰੀ ਭਰਨ ਦਾ ਵੇਲਾ ਹੈ। ਪਰ ਬੰਦਾ ਸੋਚਦਾ ਹੈ ਘੰਟਾ ਇੱਕ ਵੱਧ ਹੋਰ ਲਾ ਲਿਆ, ਕੀ ਪਤਾ ਕੁਝ ਹੋਰ ਵੱਧ ਕਮਾ ਲਿਆ, ਸੋਦਰ ਦਾ ਕੀ ਹੈ, ਨਿਤਨੇਮ ਦਾ ਕੀ ਹੈ, ਸ਼ਾਮਾਂ ਵੇਲੇ ਗੁਰੂ ਦਰਬਾਰ 'ਚ ਹਾਜ਼ਰੀ ਭਰਨ ਦਾ ਕੀ ਹੈ, ਉਹ ਤਾਂ ਫਿਰ ਕਦੀ ਵੀ ਭਰ ਲਾਂਗਾ। ਅਸੀਂ ਤਾਂ ਥੋੜੇ ਪਦਾਰਥਾਂ ਨੂੰ, ਥੋੜੀ ਭੇਟਾਂ ਨੂੰ ਵੀ ਛੱਡਣਾ ਨਹੀਂ ਚਾਹੁੰਦੇ ਹਾਂ, ਪਰ ਇੱਕ ਚੋਰ ਜਿਹਦਾ ਨਾਮ ਭੂਮੀਆ, ਉਹਨੇ ਗੁਰੂ ਦਾ ਬਚਨ ਕਮਾਉਣ ਲਈ ਹੀਰੇ ਜਵਾਹਰਾਤਾਂ ਨੂੰ ਠੋਕਰ ਮਾਰ ਦਿੱਤੀ ਤੇ ਗੁਰੂ ਨੇ ਉਹਦੀ ਬਾਂਹ ਫੜ ਲਈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਉਹ ਵੀ ਜੀਵਨ ਕਰਕੇ ਅਮਰ ਹੋ ਗਿਆ, ਉਹਦਾ ਜੀਵਨ ਸਫਲ ਹੋ ਗਿਆ। ਤੇ ਸਾਹਿਬ ਕਹਿੰਦੇ ਨੇ ਕਿ ਜੀਵਨ ਨੂੰ ਜੇ ਸਫਲ ਕਰਨਾ ਹੈ ਨਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ, ਤੂੰ ਵਾਹਿਗੁਰੂ ਜੀ ਦੇ ਨਾਮ ਨੂੰ ਕਮਾ ਲੈ। ਤੇ ਵਾਹਿਗੁਰੂ ਜੀ ਦਾ ਨਾਮ ਕਿੱਥੋਂ ਮਿਲੇਗਾ, ਗੁਰੂ ਕੇ ਬਚਨਾਂ ਤੋਂ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਇਹ ਵਾਹਿਗੁਰੂ ਜੀ ਦਾ ਨਾਮ ਪੱਕਾ ਕੌਣ ਕਰ ਸਕਦਾ ਸਾਡੇ ਮਨ ਦੇ ਵਿੱਚ, ਕਹਿੰਦੇ ਪੂਰਾ ਗੁਰੂ। ਹੁਣ ਪੂਰਾ ਗੁਰੂ ਕਿਹੜਾ ਹੈ, ਸਤ ਪੁਰਖ ਜਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨੇ, ਦਸਾਂ ਗੁਰੂਆਂ ਦਾ ਭਾਵ ਹੈ ਕੇਵਲ ਇੱਕ ਗੁਰੂ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ। ਸਰੀਰ ਦਸ ਨੇ ਪਰ ਗੁਰੂ ਨਾਨਕ ਦੇਵ ਸਾਹਿਬ ਗੁਰੂ ਜੋਤ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਸਾਡੇ ਸਾਹਮਣੇ ਮੌਜੂਦ ਹੈ, ਉਹ ਸ਼ਬਦ ਗੁਰੂ, ਕਹਿੰਦੇ ਉਹ ਪੂਰਾ ਗੁਰੂ ਹੈ। ਉਹਨੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਜਾਣਿਆ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਵੋ। ਕਹਿੰਦੇ ਪੂਰੇ ਗੁਰੂ ਦਾ ਜੋ ਉਪਦੇਸ਼ ਹੈ ਨਾ, ਉਹ ਪੂਰਾ ਗੁਰੂ ਹੀ ਦੇ ਸਕਦਾ, ਅਧੂਰਾ ਨਹੀਂ। ਵਾਹਿਗੁਰੂ ਦੇ ਬਾਰੇ, ਕਿਉਂਕਿ ਉਹ ਪੂਰਾ, ਉਹਦੇ ਬਾਰੇ ਪੂਰਾ ਗੁਰੂ ਹੀ ਦੱਸ ਸਕਦਾ ਹੈ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਵਾਹਿਗੁਰੂ ਬਹੁਤ ਨੇੜੇ ਨਜ਼ਰ ਆ ਜਾਵੇਗਾ, ਹੈ ਵੀ ਨੇੜੇ, ਅਸੀਂ ਦੂਰ ਜਾਣਿਆ ਹੈ। ਇੱਕ ਗੱਲ ਯਾਦ ਰੱਖਿਓ, ਭੁੱਲ ਤੋਂ ਵੱਡੀ ਕੋਈ ਦੂਰੀ ਨਹੀਂ ਤੇ ਯਾਦ ਤੋਂ ਵੱਡੀ ਕੋਈ ਨਜ਼ਦੀਕੀ ਨਹੀਂ। ਬੰਦਾ ਚਸ਼ਮਾ ਪਾਇਆ ਹੁੰਦਾ ਤੇ ਪੜ੍ਹ ਰਿਹਾ, ਪੜ੍ਹਦਿਆਂ ਪੜ੍ਹਦਿਆਂ ਆਪ ਹੀ ਚਸ਼ਮਾ ਉੱਪਰ ਕਰ ਲਿਆ, ਭੁੱਲ ਗਿਆ, ਥੋੜ੍ਹੀ ਦੇਰ ਬਾਅਦ ਰੌਲਾ ਪਾ ਦਿੱਤਾ, ਮੇਰਾ ਚਸ਼ਮਾ ਕਿੱਥੇ, ਚਸ਼ਮਾ। ਕਿਸੇ ਨੇ ਕਿਹਾ ਕਿ ਸੱਜਣਾ ਚਸ਼ਮਾ ਤਾਂ ਤੇਰੇ ਮਸਤਕ ਉੱਤੇ ਹੀ ਹੈ, ਅੱਖ ਤੋਂ ਮਸਤਕ ਦੀ ਦੂਰੀ ਕਿਤਨੀ ਕੁ ਹੈ, ਪਰ ਭੁੱਲ ਵੱਡੀ ਦੂਰੀ, ਯਾਦ ਬਹੁਤ ਨਜ਼ਦੀਕੀ ਹੈ। ਬਿਲਕੁਲ ਇਉਂ ਚਸ਼ਮੇ ਤੋਂ ਵੀ ਨੇੜੇ ਕਿਤੇ ਵਾਹਿਗੁਰੂ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਉਹ ਅੰਦਰ ਹੀ ਵਸਿਆ ਹੋਇਆ। ਗੁਰੂ ਸਾਡੇ ਬਹੁਤ ਨੇੜੇ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਜੇ ਭੁਲਾ ਦਿੰਦੇ ਹਾਂ ਤੇ ਨੇੜੇ ਹੁੰਦਿਆਂ ਹੋਇਆਂ ਵੀ ਦੂਰ ਹਾਂ, ਤੇ ਜੇ ਨਹੀਂ ਭੁਲਾਉਂਦੇ ਤੇ ਦੂਰ ਹੁੰਦਿਆਂ ਹੋਇਆਂ ਵੀ ਬਹੁਤ ਨੇੜੇ ਆ, ਕਿਉਂਕਿ ਗੁਰੂ ਵਾਹਿਗੁਰੂ ਹਰ ਜਗ੍ਹਾ ਮੌਜੂਦ ਹੈ, ਉਹ ਕਦੀ ਦੂਰ ਹੁੰਦਾ ਹੀ ਨਹੀਂ। ਤੇ ਗੁਰੂ ਕਿਰਪਾ ਕਰਕੇ ਵਾਹਿਗੁਰੂ ਜੀ ਦਾ ਨਾਮ ਸਾਡੇ ਜੀਵਨ 'ਚ ਪੱਕਾ ਕਰ ਦਿੰਦਾ ਹੈ ਤੇ ਜੀਵਨ ਸਫਲ ਹੋ ਜਾਂਦਾ, ਨਹੀਂ ਤਾਂ ਬਿਨ ਨਾਮ ਹੈ ਜੀਵਨ ਬਿਰਥਾ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਨਮ ਬਿਰਥਾ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ।
ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਰਹਾਉ ਦੇ ਕੇ ਭਾਵ ਕੀ ਠਹਿਰ ਜਾਓ, ਇਸ ਪੰਕਤੀ ਨੂੰ ਚੰਗੀ ਤਰ੍ਹਾਂ ਨਾਲ ਲੈ ਕੇ ਚੱਲੋ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। ਪਰ ਨਾਮ ਮਿਲਦਾ ਕਿੱਥੋਂ ਹੈ? ਕਹਿੰਦੇ ਜਦ ਤੱਕ ਗੁਰੂ ਨਹੀਂ ਤੈਨੂੰ ਮਿਲੇਗਾ ਤੇ ਨਾਮ ਨੂੰ ਸਮਝਣਾ ਔਖਾ ਹੈ, ਨਾਮ ਨੂੰ ਪ੍ਰਾਪਤ ਕਰਨਾ ਔਖਾ ਹੈ। ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਗੁਰੂ ਤੋਂ ਬਿਨਾਂ ਮੂੜ, ਮੂੜ ਦਾ ਅਰਥ ਹੁੰਦਾ ਮੂਰਖ। ਹੁਣ ਗੁਰੂ ਤੋਂ ਪੁੱਛੇ ਮੂਰਖ ਕਿਸ ਨੂੰ ਕਿਹਾ ਜਾਂਦਾ ਹੈ? ਤੇ ਸਾਹਿਬ ਕਹਿੰਦੇ ਨਾਨਕ ਮੂਰਖ ਇਹ ਗੁਣ ਬੋਲਾ ਸਦਾ ਵਿਨਾਸ਼। ਵੀ ਨਾਨਕ ਜੀ ਨੇ ਤੇ ਇਸ ਗੱਲ ਨੂੰ ਸਮਝਿਆ ਏ, ਮੂਰਖ ਉਹ ਨੇ ਜਿਨ੍ਹਾਂ ਨੇ ਵਿਨਾਸ਼ ਹੀ ਬੋਲਣਾ ਹੈ, ਜਿਨ੍ਹਾਂ ਨੇ ਹਮੇਸ਼ਾ ਬਕਵਾਸ ਹੀ ਬੋਲਣਾ ਏ, ਕੋਈ ਚੰਗੀ ਗੱਲ ਨਹੀਂ ਕਰਨੀ, ਉਹ ਮੂਰਖ ਨੇ। ਤੇ ਸਤਿਗੁਰੂ ਜੀ ਸਿਰੇ ਦਾ ਮੂਰਖ ਕੌਣ ਹੈ, ਸਭ ਤੋਂ ਵੱਡਾ ਮੂਰਖ ਕੌਣ ਹੈ? ਸਾਹਿਬ ਕਹਿੰਦੇ ਮੂਰਖਾਂ ਸਿਰ ਮੂਰਖ ਜੇ ਮੰਨੈ ਨਾਹੀ ਨਾਉ। ਉਹ ਸਿਰੇ ਦਾ ਮੂਰਖ ਹੈ ਜੋ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਦਾ ਹੀ ਨਹੀਂ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਬੜੇ ਕਮਾਲ ਦੇ ਅਰਥ ਕੀਤੇ ਨੇ ਮੂਰਖ ਸ਼ਬਦ ਦੇ। ਉਹ ਕਹਿੰਦੇ ਮੂਰਖ ਦਾ ਅਰਥ ਹੈ ਜੋ ਮੂੰਹ ਰੱਖ ਕੇ ਗੱਲ ਕਰੇ, ਕਦੀ ਸੱਚ ਬੋਲੇ ਹੀ ਨਾ। ਭਲਿਆ ਜੇ ਤੇਰੇ ਦੋ ਚਾਰ ਮਿੱਤਰ ਜਾਂ ਕੋਈ ਇੱਕ ਮਿੱਤਰ ਉਹ ਕਿਸੇ ਨਾਲ ਵੈਰ ਰੱਖਦਾ ਤੇ ਉਹਦਾ ਬੁਰਾ ਕਰਨਾ ਚਾਹੁੰਦਾ ਏ, ਤੇ ਜੇ ਤੇਰੀ ਗੱਲ ਕਰਨ ਨਾਲ ਉਹ ਸਮਝ ਜਾਵੇ ਤੇ ਕਿਤਨਾ ਚੰਗਾ ਹੋਵੇ ਕਿ ਤੂੰ ਉਹਨੂੰ ਰੋਕ ਲਵੇਂ ਬੁਰਾ ਕਰਨ ਤੋਂ। ਪਰ ਮੂੰਹ ਮੁਲਹਾਜਾ ਮੈਂ ਕਿਉਂ ਕਹਾਂ ਜੀ, ਉਹ ਕਿਤੇ ਨਾਰਾਜ਼ ਹੀ ਨਾ ਹੋ ਜਾਵੇ। ਹਰ ਗੱਲ ਮਨੁੱਖ ਨੇ ਮੂੰਹ ਮੁਲਹਾਜੇ ਲਈ ਕਰਨੀ। ਜੇ ਕਿਤੇ ਕਿਸੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੱਜਣ ਮਿੱਤਰ ਦਾ ਜਾਂ ਵਿਆਹ ਦਾ ਵੇਲਾ ਹੈ, ਭਾਵੇਂ ਮੈਂ ਬਿਮਾਰ ਵੀ ਹੋਵਾਂ ਤਾਂ ਵੀ ਜ਼ਰੂਰ ਜਾਣਾ ਹੈ। ਕਿਉਂ ਜਾਣਾ ਹੈ? ਮੂੰਹ ਮੁਲਹਾਜਾ ਜੋ ਹੋਇਆ ਕੱਲ੍ਹ ਨੂੰ ਮਿਲੇਗਾ ਕੀ ਕਹੇਗਾ। ਪਰ ਜੇ ਗੁਰੂ ਦਾ ਗੁਰਪੁਰਬ ਹੈ, ਗੁਰੂ ਦਰਬਾਰ ਵਿੱਚ ਆਪਣੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਗੁਰਮਤਿ ਸਮਾਗਮ ਕੀਰਤਨ ਦਰਬਾਰ ਹੈ, ਆਵਾਜ਼ਾਂ ਮਾਰ ਮਾਰ ਕੇ ਬੁਲਾਇਆ ਜਾ ਰਿਹਾ, ਸੱਦਾ ਪੱਤਰ ਦੇ ਕੇ ਇਸ਼ਤਿਹਾਰ ਛਪਾ ਛਪਾ ਕੇ ਵੱਡੇ ਵੱਡੇ ਹੋਰਡਿੰਗ ਲਗਾ ਕੇ ਆਵਾਜ਼ਾਂ ਮਾਰੀਆਂ ਜਾ ਰਹੀਆਂ ਨੇ, ਪਰ ਗੁਰੂ ਦਾ ਲਿਹਾਜ਼ ਥੋੜ੍ਹਾ, ਗੁਰੂ ਦਾ ਕੋਈ ਮੂੰਹ ਮੁਲਹਾਜਾ ਥੋੜ੍ਹਾ। ਤੇ ਭਲਿਆ ਫਿਰ ਜੋ ਗੁਰੂ ਦਾ ਲਿਹਾਜ਼ ਜਾਂ ਮੂੰਹ ਮੁਲਹਾਜਾ ਨਹੀਂ ਰੱਖਦਾ ਉਹ ਵੱਡਾ ਮੂਰਖ ਹੈ। ਲੋਕਾਂ ਬਾਰੇ ਸੋਚਣਾ ਦੁਨੀਆਂ ਮੇਂ ਸਭਸੇ ਬੜਾ ਹੈ ਰੋਗ, ਕਿਆ ਕਹੇਂਗੇ ਮੇਰੇ ਬਾਰੇ ਮੇਂ ਲੋਗ। ਲੋਕਾਂ ਦੀ ਬਹੁਤ ਪਰਵਾਹ ਹੈ ਪਰ ਗੁਰੂ ਦੀ ਪਰਵਾਹ ਨਾ ਕਰੇ ਤੇ ਕਹਿੰਦੇ ਵੱਡਾ ਮੂਰਖ ਹੈ। ਕਿਉਂਕਿ ਸਤਿਗੁਰੂ ਜੀ ਸਮਝਾਉਂਦੇ ਨੇ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਦੁਨੀਆਂ ਦੀਆਂ ਵਡਿਆਈਆਂ ਦੀ ਪਰਵਾਹ ਨਾ ਕਰ, ਲੋਕ ਕੀ ਕਹਿਣਗੇ ਇਹ ਪਰਵਾਹ ਨਾ ਕਰ, ਗੁਰੂ ਕੀ ਕਹੇਗਾ ਇਹ ਪਰਵਾਹ ਕਰ। ਜਿਸ ਦਿਨ ਤੂੰ ਗੁਰੂ ਦੀ ਪਰਵਾਹ ਕਰ ਲਈ, ਜਿਸ ਦਿਨ ਤੇਰੀ ਅਵਸਥਾ ਇਹ ਬਣ ਗਈ ਤੂੰ ਵਾਹਿਗੁਰੂ ਦੀ ਪਰਵਾਹ ਕਰ ਲਈ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸਹਿ ਕੇਰੀ ਬਾਜ ਸੱਚੇ ਨਾਹੇ। ਜਿਸ ਦਿਨ ਤੂੰ ਵਾਹਿਗੁਰੂ ਦੀ ਪਰਵਾਹ ਕੀਤੀ ਸਜਣਾ, ਉਸ ਦਿਨ ਵਾਹਿਗੁਰੂ ਤੇਰੀ ਪਰਵਾਹ ਕਰਨੀ ਸ਼ੁਰੂ ਕਰ ਦੇਗਾ, ਉਸ ਦਿਨ ਗੁਰੂ ਤੇਰੀ ਪਰਵਾਹ ਕਰਨੀ ਸ਼ੁਰੂ ਕਰ ਦੇਗਾ। ਫੇਰ ਤੂੰ ਦੁਨੀਆਂ ਦੇ ਵਿੱਚ ਉਹ ਕੁਝ ਕਮਾ ਲਏਗਾ ਜੋ ਕਮਾਉਣ ਲਈ ਸੰਸਾਰ ਦੇ ਵਿੱਚ ਆਇਆ ਹੈ।
ਤਿਨ ਸਾਧੂ ਚਰਨ ਨ ਸੇਵੇ ਕਬੂ, ਤਿਨ ਸਭ ਜਨਮ ਅਕਾਥਾ।
ਕਹਿੰਦੇ ਇਹੋ ਜਿਹੇ ਮੂਰਖ ਲੋਕ ਜੋ ਹੁੰਦੇ ਨੇ ਕੇਵਲ ਦੁਨੀਆਂ ਦੀ ਪਰਵਾਹ ਕਰਨ ਵਾਲੇ, ਉਹ ਕਦੀ ਵੀ ਗੁਰੂ ਸਾਧੂ ਦੀ ਸੇਵਾ ਚ ਆ ਕੇ ਗੁਰੂ ਦੇ ਚਰਨਾਂ ਨੂੰ ਨਹੀਂ ਪਸਰਦੇ। ਤੇ ਕਹਿੰਦੇ ਹੁੰਦਾ ਕੀ ਹੈ, ਉਹਨਾਂ ਦਾ ਸਾਰਾ ਜਨਮ ਅਕਾਰਥ ਚਲਾ ਜਾਂਦਾ। ਅਕਾਥਾ ਦਾ ਅਰਥ ਹੁੰਦਾ ਅਕਾਰਥ, ਬਿਨਾਂ ਅਰਥ ਤੋਂ, ਕਿਸੇ ਕੰਮ ਨਹੀਂ ਲੱਗਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਗੁਣਾਂ ਨੂੰ ਗਾਇਆ ਨਹੀਂ ਵਾਹਿਗੁਰੂ ਜੀ ਦੇ, ਤੇ ਜਨਮ ਅਕਾਰਥ ਚਲਾ ਗਿਆ।
ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਤਿਨ ਸਫਲ ਉਹ ਜਨਮ ਸਨਾਥਾ।
ਕਹਿੰਦੇ ਜਿਨ੍ਹਾਂ ਨੇ ਗੁਰੂ ਸਾਧੂ ਦੇ ਚਰਨ ਆ ਕੇ ਸਾਧ ਸੰਗਤ ਚ ਪਰਸੇ ਨੇ, ਕਹਿੰਦੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ। ਇਹ ਗੱਲ ਯਾਦ ਰੱਖਿਓ, ਸਫਲਤਾ ਵੱਡਾ ਸੁੱਖ ਹੈ, ਅਸਫਲਤਾ ਵੱਡਾ ਦੁੱਖ ਹੈ। ਤੁਸੀਂ ਵੇਖਦੇ ਹੋ ਕਿ ਇੱਕ ਬੱਚਾ ਪੜ੍ਹਾਈ ਕਰ ਰਿਹਾ ਹੁੰਦਾ ਹੈ, ਇੱਕ ਸਾਲ ਉਹਨੇ ਪੜ੍ਹਾਈ ਕੀਤੀ, ਮਿਹਨਤ ਕੀਤੀ, ਪਰ ਫੇਲ ਹੋ ਗਿਆ। ਫੇਲ ਹੋ ਗਿਆ ਉਹਦੇ ਲਈ ਏਡਾ ਵੱਡਾ ਦੁੱਖ ਹੈ ਕਿ ਟੀਚਰ, ਮਾਸਟਰ, ਪ੍ਰਿੰਸੀਪਲ ਤੱਕ ਕਹਿ ਦਿੰਦੇ ਨੇ, ਲੋਕ ਕਹਿ ਦਿੰਦੇ ਨੇ, ਇਸ ਬੱਚੇ ਉੱਤੇ ਨਜ਼ਰ ਰੱਖਿਓ, ਕਿਤੇ ਆਤਮ ਹੱਤਿਆ ਨਾ ਕਰ ਲਵੇ, ਕਿਉਂਕਿ ਬੜਾ ਵੱਡਾ ਦੁੱਖ ਮਿਲਿਆ। ਇੱਕ ਸਾਲ ਵਿਅਰਥ ਚਲਾ ਗਿਆ, ਹੱਦ ਹੋ ਗਈ ਵੀ ਬੱਚੇ ਦਾ ਇੱਕ ਸਾਲ ਵਿਅਰਥ ਚਲਾ ਜਾਵੇ, ਉਹਦੇ ਲਈ ਏਡਾ ਵੱਡਾ ਦੁੱਖ ਹੁੰਦਾ ਹੈ। ਦੁਨੀਆਂ ਦੇ ਵਿੱਚ ਕੋਈ ਵਪਾਰ ਕਰਨ ਤੁਰਦਾ ਹੈ ਤੇ ਵਪਾਰ ਕਰਦਾ ਹੈ ਪਰ ਫੇਲ ਹੋ ਜਾਂਦਾ ਹੈ, ਦੌਲਤ ਚਲੀ ਗਈ, ਕਰਜ਼ਾ ਸਿਰ ਉੱਤੇ ਚੜ ਗਿਆ, ਤੇ ਐਸੇ ਐਸੇ ਲੋਕ ਵੇਖੇ ਕਿ ਆਪ ਤੇ ਆਤਮ ਹੱਤਿਆ ਕਰਦੇ ਨੇ, ਪਰਿਵਾਰ ਸਹਿਤ ਆਤਮ ਹੱਤਿਆ ਕਰ ਲੈਂਦੇ ਨੇ, ਵੀ ਸਫਲ ਨਹੀਂ ਹੋਇਆ, ਏਡਾ ਵੱਡਾ ਦੁੱਖ। ਪਰ ਭਲਿਆ ਵਪਾਰ ਵਾਲੀ ਗੱਲ ਹੈ, ਜਾਂ ਇੱਕ ਸਾਲ ਬੱਚਾ ਫੇਲ ਹੋ ਜਾਵੇ ਦੁਬਾਰਾ ਪਾਸ ਹੋ ਸਕਦਾ ਅਗਲੇ ਸਾਲ, ਪਰ ਅਸਫਲਤਾ ਏਡਾ ਵੱਡਾ ਦੁੱਖ। ਪਰ ਜੇ ਕਿਤੇ ਕਿਤੇ ਸਫਲਤਾ ਹੈ, ਉਸ ਮਨੁੱਖ ਦੇ ਚਿਹਰੇ ਉੱਤੇ ਖੁਸ਼ੀ ਪ੍ਰਸੰਨਤਾ ਵੇਖੋ, ਉਹ ਕਿਸ ਤਰ੍ਹਾਂ ਖੜਿਆ ਹੁੰਦਾ ਹੈ। ਪਰ ਇੱਕ ਸਾਲ ਵਿਅਰਥ ਚਲਾ ਜਾਵੇ ਏਡਾ ਵੱਡਾ ਦੁੱਖ, ਪਰ ਬੰਦੇ ਦਾ ਪੂਰਾ ਜਨਮ ਵਿਅਰਥ ਚਲਾ ਜਾਵੇ ਕੋਈ ਪਰਵਾਹ ਹੀ ਨਹੀਂ। ਮਾਲਕ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਜਨਮ ਅਕਾਰਥ ਕੀਨ, ਕੋਈ ਪਰਵਾਹ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕਿਉਂਕਿ ਇਸ ਸਫਲਤਾ ਨੂੰ ਅਸੀਂ ਸਮਝਿਆ ਹੀ ਨਹੀਂ ਹੈ। ਜੀਵਨ ਲੰਮਾ ਹੋ ਜਾਵੇ, ਹਰ ਇੱਕ ਬੰਦਾ ਯਤਨ ਕਰ ਰਿਹਾ, ਪਰ ਜੀਵਨ ਸਫਲ ਹੋ ਜਾਵੇ ਇਹ ਕੋਈ ਵਿਅਰਥ ਵਿਰਲਾ ਹੀ ਕਰਦਾ ਹੈ। ਜੀਵਨ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਪ੍ਰਹਿਲਾਦ ਦੀ ਉਮਰ ਬੜੀ ਛੋਟੀ ਹੈ ਪਰ ਜੀਵਨ ਕਿਤਨਾ ਸਫਲ ਹੈ। ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਜੋ ਪਿੱਛੇ ਮਨਾ ਆਇਆ ਤੇ ਹੁਣ ਤੱਕ ਮਨਾਇਆ ਜਾ ਰਿਹਾ ਹੈ। ਹੁਣੇ ਦਾਸ ਨੂੰ ਹੁਕਮ ਆਇਆ ਸੀ ਕਿ ਅੰਮ੍ਰਿਤਸਰ ਵਿੱਚ ਵੀ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਤੇ ਹੁਕਮ ਹੋਇਆ ਕਿ ਗਿਆਨੀ ਜੀ ਤੁਸੀਂ ਬੰਗਲਾ ਸਾਹਿਬ ਐਜ ਏ ਹੈਡ ਗ੍ਰੰਥੀ ਉੱਥੇ ਦਾ ਸੇਵਾਦਾਰ ਹੋ ਕੇ ਸੇਵਾਵਾਂ ਲੰਮਾ ਸਮਾਂ 10 ਸਾਲ ਨਿਭਾਈਆਂ ਨੇ ਤੇ ਤੁਸੀਂ ਵੀ ਜ਼ਰੂਰ ਰੁਕੋ। ਦਾਸ ਜੋ ਅਰਜ ਕਰ ਰਿਹਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਜੀ ਦੀ ਉਮਰ ਉਹ 7.5-8 ਸਾਲ ਉਮਰ, ਕੀ ਉਹੋ ਜਿਹਾ ਸਫਲ ਜੀਵਨ ਤੁਸੀਂ ਕਿਤੇ ਵੇਖਿਆ? ਜੀਵਨ ਲੰਮਾ ਨਹੀਂ ਹੈ ਪਰ ਜੀਵਨ ਸਫਲ ਬਹੁਤ ਹੈ। ਚਾਰ ਸਾਹਿਬਜ਼ਾਦਿਆਂ ਦਾ ਜੀਵਨ ਲੰਮਾ ਨਹੀਂ ਹੈ ਪਰ ਉਹੋ ਜਿਹਾ ਸਫਲ ਜੀਵਨ ਕਿਤੇ ਵੀ ਨਜ਼ਰ ਨਹੀਂ ਆਉਂਦਾ। ਯਾਦ ਰੱਖਣਾ, ਸਫਲਤਾ ਵੱਡਾ ਸੁੱਖ ਹੈ, ਅਸਫਲਤਾ ਵੱਡਾ ਦੁੱਖ ਹੈ, ਤੇ ਜੀਵਨ ਨੂੰ ਸਫਲ ਕਰੋ, ਲੰਮਾ ਬੇਸ਼ੱਕ ਨਾ ਹੋਵੇ।
ਮੋ ਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ।
ਆਹ ਕਿਆ ਕਮਾਲ ਗੱਲ ਕਹੀ ਹੈ, ਕਹਿੰਦੇ ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ। ਮਾਲਕ ਵਾਹਿਗੁਰੂ ਜਗਤ ਦੇ ਨਾਥ, ਮੇਰੇ ਉੱਤੇ ਐਸੀ ਦਇਆ ਕਰ ਕਿ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਦੇ, ਇਤਨੀ ਨਿਮਰਤਾ ਆ ਜਾਵੇ। ਹੁਣ ਦਾਸ ਕਹਿਲਾ ਲੈਣਾ ਵੱਖਰੀ ਗੱਲ ਹੈ, ਦਾਸ ਬਣਨਾ ਬੜਾ ਔਖਾ ਹੈ। ਗੁਰੂ ਰਾਮਦਾਸ ਸਾਹਿਬ ਜੀ ਵਰਗਾ ਦਾਸ ਹੋਣਾ ਚਾਹੀਦਾ ਹੈ, ਬਾਬਾ ਕਬੀਰ ਸਾਹਿਬ ਜੀ ਵਰਗਾ ਦਾਸ ਹੋਣਾ ਚਾਹੀਦਾ ਹੈ, ਦਾਸ ਬਣਨਾ ਕਿਸ ਤਰ੍ਹਾਂ ਹੈ? ਕਹਿੰਦੇ ਕਬੀਰ ਰੋੜਾ ਹੋਇਰਾ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੈ ਮਿਲੇ ਅਭਿਮਾਨ। ਦਾਸ ਬਣਨਾ ਕਿਸ ਤਰ੍ਹਾਂ ਹੈ? ਰਾਹ ਦਾ ਰੋੜਾ ਬਣ ਜਾ, ਲੋਕਾਂ ਦੇ ਚਰਨਾਂ ਦੀ ਛੂਹ ਮਿਲੇਗੀ ਤੇ ਤੂੰ ਇਤਨੀ ਨਿਮਰਤਾ ਵਿੱਚ ਆ ਜਾਵੇਂਗਾ, ਦਾਸ ਬਣ ਜਾਵੇਂਗਾ। ਫਿਰ ਸੋਚਦੇ ਨੇ ਕਬੀਰ ਰੋੜਾ ਹੋਆ ਤਾਂ ਕਿਆ ਪਿਆ, ਪੰਥੀ ਕੋ ਦੁੱਖ ਦੇ, ਜੇ ਰੋੜਾ ਬਣ ਗਿਆ ਤਾਂ ਵੀ ਕੀ ਹੋਵੇਗਾ, ਹੋ ਸਕਦਾ ਰੋੜੇ ਨਾਲ ਕਿਸੇ ਨੂੰ ਠੋਕਰ ਵੱਜ ਜਾਵੇ, ਉਹਨੂੰ ਦੁੱਖ ਪਹੁੰਚੇ। ਇਹ ਰੋੜਾ ਬਣਨਾ ਠੀਕ ਨਹੀਂ ਹੈ, ਵੈਸੇ ਵੀ ਕਿਸੇ ਦੇ ਰਾਹ ਦਾ ਰੋੜਾ ਬਣਨਾ ਹੀ ਨਹੀਂ ਚਾਹੀਦਾ, ਭਾਵੇਂ ਉਹ ਪੈਰਾਂ ਵਾਲਾ ਰਸਤਾ ਹੋਵੇ, ਭਾਵੇਂ ਜੀਵਨ ਵਾਲਾ ਰਸਤਾ ਹੋਵੇ। ਤੇ ਕੀ ਕਰਨਾ ਚਾਹੀਦਾ? ਐਸਾ ਤੇਰਾ ਦਾਸ ਹੋਏ ਜਿਉਂ ਦਰ ਧਰਨੀ ਮੈਂ ਕੇ। ਕਹਿੰਦੇ ਖੇ ਬਣ ਜਾ, ਧੂੜ ਬਣ ਜਾ, ਕਿਸੇ ਦੇ ਚਰਨਾਂ ਦੀ ਧੂੜ ਬਣ ਜਾਵੇਂਗਾ। ਪਰ ਕਹਿੰਦੇ ਕਬੀਰ ਖੇ ਉਵੀ ਤਾਂ ਕਿਆ ਭਇਆ, ਜੌੜ ਲਾਗੈ ਅੰਗ। ਹੁਣ ਧੂੜ ਵੀ ਬਣ ਜਾਵੇ ਗੱਲ ਨਹੀਂ ਬਣੇਗੀ, ਕਿਉਂਕਿ ਉਹ ਧੂੜ ਵੀ ਕਿਸੇ ਦੇ ਸਰੀਰ ਨੂੰ ਮੈਲਾ ਕਰਦੀ ਹੈ, ਜਾਂ ਅੱਖਾਂ ਵਿੱਚ ਪੈ ਜਾਵੇ ਦੁੱਖ ਦਿੰਦੀ ਹੈ, ऐसा तेरा दास होए। जो तरनी मैं खे कहंदे नहीं ए नहीं, कबीर खे उबी तो क्या पया जौड़ लागे अंग, हरजन ऐसा चाहिए जो पानी सरबंग, पानी ही बन जा। किसे दी मैल तो वेगा, किसे दी प्यास बुझावेगा, पर देखो सोच कित्थे तक पहुंचदी, दास किस तरह बनना है। कहंदे कबीर पानी हुआ तो क्या पया सीरा ताता होए, पानी भी कई बार तत्ता हो जाता है। हरजन ऐसा चाहिए जैसा हरि ही होए, हरी दा जनते एहो जा चाहिदा है जो हरी वरगाई बन जावे। तू तू करता तू हुआ, मुझ मैं रहा ना हूं, जब आपा परका मिट गया, जत देखा तत तू वाहिगुरु दाई रूप हो जावे। हो गए ना गुरु, गुर कृपा जह नरकों की नी, तेह जुगत पछानी, नानक लीन पयो गोबिंद स्यों, जो पानी संग पानी। गुरु रामदास साहब सतगुरु जे गुरु अमरदास साहब जी दे चरणा च इओ सेवा कीती के दास ही हो गए। दमाद बनन तो बाद भी बावली साहब दी मिट्टी तो हो रहे ने, ओही जिहड़े लाहौर दे च रहण वाले वो नाते रिश्तेदार जिन्होंने यतीम अनाथ बच्चा समझ के बांह भी नहीं सी फड़ी, अज जदा पता लगा कि जेठा ते गुरु दा दमाद बन गया है, असी फिर गुरु दे कुड़म हो गए, जावांगे गुरु सतगुरु नाल बिठाउणगे, साडा रुतबा चोटी दा हो जाएगा। पहुंच गए, जद पहुंचे पुछया जेठा जी किथे ने, वो साडा पुत्र है जो गुरु दा दमाद है। ते भाई जेठा जी सीस उत्ते मिट्टी दी टोकरी ते उत्थों ही लंघे, पछाण लिया है ते चाचे ताए ने, ते मिट्टी दी टोकरी सिटी हाथ च खाली टोकरी ते आके पैरी हथ ला के कहंदे ने कि मैं हां तुहाडा जेठा। कहंदे ओ जेड़े बुजुर्ग सन रिश्तेदार उन्हां दी ते अखां लाल हो गई, क्रोध च आ गए। कवि संतोख सिंह जी लिखदे ने कहण लगे कि तू ते साडी कुल नूं दाग लवा दिता है, तू सारा परिवार कोल मिट्टी दी टोकरियां ढो रहा, बाहों फड़ लिया, गुरु अमरदास साहब जी दे सामने लै आए आकड़ विच, क्योंकि असी कुड़मा मत्था भी ना टेकिया। कहन लगे सतगुरु जी ए भी जन्मे बंश हमारे, लाज गवाई सर्ब प्रकारे, पित के मेरे मरे सदन को त्यागा, कर ससुरार बस्यो निर्भागा। ये कित्थों साडी कुल च जम पिया, इन्हे ते साडी कुल नूं दाग लवा दिता है। ते कहंदे इसने तो सिर माटी पाई, क्यों ना विचार करो तुम उचताई, ये ते नादान सी, इन्हे ते सिर च मिट्टी पाली, तुसी तां सियाणे सी, तुहानू सोचना चाहिदा सी, तुसी दामाद तो मिट्टी दी टोकरी ढवा रहे हो। उस वेले गुरु अमरदास साहब जी ने मुस्कुराउंदिआं कहा भाई सज्जनो, तुसी कहंदे हो कि भाई जेठा जी दे जन्म लैण नाल तुहाडे कुल नूं दाग लग गया है, नहीं, ਇਹ ਗੁਰੂ ਨਾਨਕ ਦੀ ਨਜ਼ਰ ਤੋਂ ਵੇਖੋ, ਜੇ ਤੁਮਰੀ ਕੁਲ ਇਹ ਜਨਮ ਨਾ ਧਾਰੇ, ਜਾਤ ਨਰਕ ਮੈਂ ਪਿੱਤਰ ਤੁਮਾਰੇ। ਜੇ ਤੁਹਾਡੀ ਕੁਲ ਚ ਇਹ ਜਨਮ ਨਾ ਲੈਂਦਾ ਨਾ, ਤੇ ਤੁਹਾਡੀ ਤੇ ਕੁਲਾਂ ਦੀਆਂ ਕੁਲਾਂ ਨਰਕ ਦਾ ਭਾਗੀ ਬਣਨੀਆਂ ਸਨ, ਇਹਦੇ ਜਨਮ ਲੈਣ ਦੀ ਦੇਰ ਤੁਹਾਡੀਆਂ ਕੁਲਾਂ ਦੀਆਂ ਕੁਲਾਂ ਤਰ ਗਈਆਂ। ਤੇ ਜੇ ਕੁੱਲ ਦੀ ਗੱਲ ਚੱਲੀ ਹੈ ਤੇ ਕਹਿ ਦਿਆਂ ਭਾਈ ਸੱਜਣੋ, ਅਸੀਂ ਵੀ ਕਦਰ ਨਹੀਂ ਜਾਣੀ ਉਸ ਕੁੱਲ ਦੀ, ਸਾਨੂੰ ਤਾਂ ਕਈ ਵਾਰੀ ਪਤਾ ਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦੇ ਲੱਕੜ ਦਾਦੇ ਕੌਣ ਨੇ, ਪੜਦਾਦੇ ਕੌਣ ਨੇ, ਦਾਦੇ ਕੌਣ ਨੇ, ਪਿਤਾ ਤੱਕ ਦਾ ਪਤਾ ਹੁੰਦਾ ਹੈ। ਕਈ ਵਾਰੀ ਦਾਸ ਨੇ ਪੁੱਛ ਲਿਆ ਸੰਗਤਾਂ ਦੇ ਵਿੱਚ, ਪਰ ਹੈਰਾਨ ਹੋਇਆ ਇੱਕ ਦੋ ਹੱਥ ਵੀ ਨਹੀਂ ਸੀ ਉੱਠਦੇ। ਇਹ ਕਿਤਨੀ ਮਹਾਨ ਕੁੱਲ ਬਣ ਗਈ ਗੁਰੂ ਰਾਮਦਾਸ ਸਾਹਿਬ ਜੀ ਦੀ, ਜਿਸ ਕੁੱਲ ਦੇ ਵਿੱਚ ਸੱਤ ਗੁਰੂ, ਜਿਸ ਕੁੱਲ ਦੇ ਵਿੱਚ ਚਾਰ ਸਾਹਿਬਜ਼ਾਦੇ, ਜਿਸ ਕੁੱਲ ਦੇ ਵਿੱਚ ਬੀਬੀ ਭਾਨੀ, ਮਾਤਾ ਗੰਗਾ, ਮਾਤਾ ਨਾਨਕੀ, ਮਾਤਾ ਕ੍ਰਿਸ਼ਨ ਕੌਰ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ, ਤੇ ਮਾਤਾ ਗੁਜਰ ਕੌਰ ਜੀ ਵਰਗੀਆਂ ਸ਼ਖਸੀਅਤਾਂ, ਇਸ ਖਾਨਦਾਨ ਦਾ ਹਿੱਸਾ ਜੇ ਬਣਨਾ ਹੈ, ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ ਕਿ ਭਲਿਓ ਕਿਸੇ ਵਿਸ਼ੇਸ਼ ਖਾਨਦਾਨ ਦਾ ਹਿੱਸਾ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਬਣ ਸਕਦੇ। ਵਾਹਿਗੁਰੂ ਨੂੰ ਸਾਨੂੰ ਪੁੱਛ ਕੇ ਜਨਮ ਥੋੜ੍ਹਾ ਦਿੱਤਾ ਹੈ, ਵੀ ਕਿਹੋ ਜਿਹਾ ਖਾਨਦਾਨ ਚਾਹੀਦਾ ਉੱਥੇ ਜਨਮਦੇ ਹਾਂ। ਜੇ ਪੁੱਛ ਕੇ ਜਨਮ ਦਿੰਦਾ ਤੇ ਹੋ ਸਕਦਾ ਹੈ ਪ੍ਰਹਲਾਦ ਭਗਤ ਹਰਨਾਖਸ਼ ਵਰਗਾ ਪਿਤਾ ਨਾ ਮੰਗਦਾ, ਜੇ ਪੁੱਛ ਕੇ ਜਨਮ ਦਿੰਦਾ ਪੁੱਤਰ ਕਿਹੋ ਜਿਹਾ ਚਾਹੀਦਾ ਤੇ ਹੋ ਸਕਦਾ ਸ਼ਾਹਜਹਾਨ ਬਾਦਸ਼ਾਹ ਔਰੰਗਜ਼ੇਬ ਵਰਗਾ ਪੁੱਤਰ ਨਾ ਮੰਗਦਾ ਜੋ ਪਾਣੀ ਤੋਂ ਤਰਸਾ ਕੇ ਮਾਂ ਬਾਪ ਨੂੰ ਮਾਰ ਦਿੰਦਾ। ਜੇ ਪੁੱਛ ਕੇ ਜਨਮ ਦਿੰਦਾ ਕਿਹੋ ਜਿਹਾ ਭਰਾ ਚਾਹੀਦਾ ਤੇ ਹੋ ਸਕਦਾ ਦਾਰਾ ਔਰੰਗਜ਼ੇਬ ਵਰਗਾ ਭਰਾ ਨਾ ਮੰਗਦਾ, ਜੋ ਸਕੇ ਭਰਾ ਦਾ ਰਾਜ ਤਾਂ ਖੋਹ ਲੈਂਦਾ, ਕਤਲ ਵੀ ਕਰ ਦਿੰਦਾ। ਸਾਨੂੰ ਪੁੱਛਿਆ ਨਹੀਂ ਹੈ, ਜਿੱਥੇ ਸਾਡੀ ਮਾਂ ਨੂੰ ਜਨਮ ਦਿੱਤਾ ਆਪੇ ਨਾਨਾ ਨਾਨੀ ਹੋ ਗਏ, ਜਿੱਥੇ ਪਿਤਾ ਨੂੰ ਜਨਮ ਦਿੱਤਾ ਆਪੇ ਦਾਦਾ ਦਾਦੀ ਹੋ ਗਏ, ਸਾਨੂੰ ਪੁੱਛਿਆ ਥੋੜ੍ਹਾ। ਯਾਦ ਰੱਖਣਾ, ਕਿਸੇ ਵੀ ਖਾਨਦਾਨ ਦਾ ਹਿੱਸਾ ਮਰਜ਼ੀ ਨਾਲ ਨਹੀਂ ਬਣ ਸਕਦੇ। ਕੋਈ ਗੋਦ ਵੀ ਲੈਂਦਾ ਆਪਣੀ ਮਰਜ਼ੀ ਨਾਲ ਲੈਂਦਾ, ਪਰ ਇੱਕ ਦੁਨੀਆ ਦਾ ਸਭ ਤੋਂ ਮਹਾਨ ਖਾਨਦਾਨ ਉਹ ਗੁਰੂ ਰਾਮਦਾਸ ਸਾਹਿਬ ਜੀ ਦੀ ਕੁੱਲ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦਾ ਖਾਨਦਾਨ, ਜਿੱਥੇ ਲੱਕੜ ਦਾਦੇ ਪੜਦਾਦੇ ਦਾਦੇ ਪਿਤਾ ਦੇ ਕਾਰਨਾਮੇ ਮਹਾਨ, ਆਪਣੇ ਕਾਰਨਾਮੇ ਮਹਾਨ, ਔਲਾਦ ਦੇ ਕਾਰਨਾਮੇ ਉਸ ਤੋਂ ਵੀ ਮਹਾਨ। ਗੁਰੂ ਕੇ ਸਿੱਖਾ, ਗੁਰੂ ਕੀ ਬੇਟੀ, ਜੇ ਕਿਤੇ ਤੂੰ ਇਸ ਖਾਨਦਾਨ ਦਾ ਹਿੱਸਾ ਬਣਨਾ ਚਾਹੁੰਦੀ ਹੈ ਤੇ ਇੱਕ ਕੰਮ ਕਰ, ਅੰਮ੍ਰਿਤ ਛਕ ਲੈ, ਉਸੇ ਦਿਨ ਤੋਂ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ ਤੇ ਤੇਰੀ ਮਾਤਾ ਸਾਹਿਬ ਕੌਰ, ਤੂੰ ਇਸ ਖਾਨਦਾਨ ਦਾ ਹਿੱਸਾ ਬਣ ਜਾਵੇਂਗਾ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਆਹਾ, ਅਸੀਂ ਤੇ ਅੰਨੇ ਹੋਏ ਪਏ ਹਾਂ ਮਾਲਕ ਵਾਹਿਗੁਰੂ, ਗਿਆਨਹੀਨ ਹਾਂ, ਅਗਿਆਨੀ ਆ, ਕਿਸ ਤਰ੍ਹਾਂ ਤੁਰ ਸਕਦੇ ਹਾਂ ਉਸ ਰਸਤੇ ਉੱਤੇ? ਅੰਧਾ ਕੌਣ ਹੁੰਦਾ ਜਿਹਦੇ ਕੋਲ ਅੰਧੇਰਾ ਹੁੰਦਾ ਹੈ? ਪ੍ਰਕਾਸ਼ ਪੁਰਬ ਕਿਉਂ ਕਹਿੰਦੇ ਆ ਗੁਰੂ ਦੇ ਪੁਰਬ ਨੂੰ? ਕਿਉਂਕਿ ਗੁਰੂ ਹੈ ਹੀ ਨਿਰਾ ਪ੍ਰਕਾਸ਼। ਪ੍ਰਕਾਸ਼ ਤਿੰਨ ਪ੍ਰਕਾਰ ਦਾ ਹੁੰਦਾ ਹੈ, ਇੱਕ ਤੇ ਬਾਹਰ ਦਾ ਚਾਨਣਾ ਸੂਰਜ ਤੇ ਇਹ ਲਾਈਟਾਂ ਦਾ, ਇਹ ਚਾਨਣਾ ਹੋਵੇ ਪਰ ਜੇ ਅੱਖਾਂ ਦੀ ਰੋਸ਼ਨੀ ਨਹੀਂ ਹੈ ਤੇ ਚਾਨਣਾ ਕਿਸੇ ਕੰਮ ਦਾ ਨਹੀਂ, ਅੰਧੇ ਬੰਦੇ ਲਈ ਕੀ ਕੰਮ ਦੇ? ਪਰ ਜੇ ਇਹ ਬਾਹਰ ਦਾ ਚਾਨਣਾ ਵੀ ਹੋਵੇ ਤੇ ਅੱਖਾਂ ਦੀ ਰੋਸ਼ਨੀ ਵੀ ਹੋਵੇ ਪਰ ਸੁਰਤ ਰੂਪੀ ਰੋਸ਼ਨੀ ਗਵਾਚ ਗਈ ਹੋਵੇ, ਚੇਤਨਾ ਗਵਾਚ ਜਾਵੇ, ਇਹੋ ਜੇ ਬੰਦੇ ਦੇ ਸਾਹਮਣੇ ਸਕੀ ਪਤਨੀ ਨੂੰ ਪੁੱਤਰ ਨੂੰ ਲਿਆਓ, ਪੁੱਛੋ ਬਾਬਾ ਪਛਾਣਦਾ? ਉਹ ਬਿਟਰ ਬਿਟਰ ਵੇਖੀ ਤੇ ਜਾ ਰਿਹਾ, ਬਾਹਰ ਦਾ ਚਾਨਣਾ ਵੀ ਅੱਖਾਂ ਦੀ ਰੋਸ਼ਨੀ ਵੀ ਹੈ ਪਰ ਕਿਉਂਕਿ ਚੇਤਨਾ ਗਵਾਚ ਗਈ, ਪਛਾਣ ਹੀ ਨਹੀਂ ਪਾਉਂਦਾ, ਬੰਦੇ ਕੋਮਾ ਚ ਚਲੇ ਜਾਂਦੇ ਨੇ, ਪਛਾਣ ਨਹੀਂ ਪਾਉਂਦੇ। ਸਾਹਿਬ ਕਹਿੰਦੇ ਤਿੰਨੇ ਰੋਸ਼ਨੀਆਂ ਜ਼ਰੂਰੀ ਨੇ, ਤੇ ਰੋਸ਼ਨੀ ਪ੍ਰਕਾਸ਼ ਦਾ ਕੰਮ ਹੈ ਪਛਾਣ ਕਰਾ ਦੇਣਾ, ਤੇ ਅੰਧੇਰੇ ਦਾ ਕੰਮ ਹੈ ਪਛਾਣ ਗਵਾ ਦੇਣਾ। ਜਿਸ ਰੂਮ ਵਿੱਚ ਤੁਸੀਂ 25 ਸਾਲਾਂ ਤੋਂ ਕਮਰੇ 'ਚ ਰਹਿ ਰਹੇ ਹੋ, ਇੱਕ ਪਲ ਲਈ ਅੰਧੇਰਾ ਹੋ ਜਾਵੇ ਸਾਰੀ ਚੀਜ਼ਾਂ ਪਛਾਣ ਗਵਾਚ ਦਿੰਦੀਆਂ ਨੇ, ਤੇ ਰੋਸ਼ਨੀ ਆ ਜਾਵੇ ਪਛਾਣ ਹੋ ਜਾਂਦੀ ਹੈ। ਕਹਿੰਦੇ ਬੰਦਿਆ ਤੂੰ ਅਗਿਆਨਤਾ ਰੂਪੀ ਅੰਧੇਰੇ 'ਚ ਜੀ ਰਿਹਾ ਹੈ, ਤੇਰੇ ਤੋਂ ਜੀਵਨ ਦੀ ਪਛਾਣ ਗਵਾਚ ਗਈ ਹੈ ਤੇ ਗੁਰੂ ਤੈਨੂੰ ਪਛਾਣ ਕਰਾ ਦਿੰਦਾ ਏ। ਇਸ ਕਰਕੇ ਗੁਰੂ ਅੱਗੇ ਅਰਦਾਸ ਕਰ, ਕੀ ਅਰਦਾਸ ਕਰ? ਹਾਂਜੀ,
ਹਮ ਅੰਦੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ।
ਕੈਸੀ ਪੁਕਾਰ ਹੈ, ਕੈਸਾ ਤਰਲਾ ਏ, ਇਤਨੀ ਨਿਮਰਤਾ ਚ ਗੁਰੂ ਰਾਮਦਾਸ ਸਾਹਿਬ ਜੀ ਵਾਂਗ ਅਸੀਂ ਵੀ ਆ ਜਾਈਏ। ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਮੈਂ ਤੇ ਰੁਲਦਾ ਫਿਰਦਾ ਸੀ, ਮੈਨੂੰ ਕੋਈ ਗੱਲ ਵੀ ਨਹੀਂ ਸੀ ਪੁੱਛਦਾ। ਗੁਰੂ ਅਮਰਦਾਸ ਸਾਹਿਬ, ਮੈਂ ਤੇਰਾ ਪੱਲਾ ਅੰਚਲ ਫੜ ਲਿਆ ਤੇ ਫੇਰ ਕਹਿੰਦੇ ਮੈਂ ਵੀ ਤੁਰ ਪਿਆ ਉਸ ਰਾਹ ਉੱਤੇ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੰਚਲ ਪੱਲਾ 52 ਰਾਜਿਆਂ ਨੇ ਫੜ ਲਿਆ ਜਾਮੇ ਦਾ, ਉਹ ਤਰ ਗਏ। ਅਸੀਂ ਵੀ ਅਰਦਾਸ ਕਰੀਏ, ਹਮ ਅੰਧਲੇ ਕਹੋ ਗੁਰ ਅੰਚਲ ਦੀ ਜੈ, ਜਨ ਨਾਨਕ ਚਲਹਿ ਮਿਲੰਥਾ। ਸਾਨੂੰ ਅੰਨੇ ਹੋਇਆਂ ਨੂੰ ਤੂੰ ਆਪਣਾ ਅੰਚਲ ਫੜਾ ਦੇ, ਆਪਣਾ ਪੱਲਾ ਫੜਾ ਦੇ, ਅਸੀਂ ਵੀ ਤੇਰੇ ਰਾਹ ਨਾਲ ਇਸ ਰਾਹ ਉੱਤੇ ਤੁਰ ਚੱਲੀਏ। ਧੰਨਵਾਦੀ ਹਾਂ ਸਿੰਘ ਸਾਹਿਬ ਦਾ, ਪ੍ਰਬੰਧਕ ਸੇਵਾਦਾਰਾਂ ਦਾ, ਸ਼੍ਰੋਮਣੀ ਕਮੇਟੀ ਦਾ, ਅਤੇ ਸਭ ਤੋਂ ਵੱਧ ਧੰਨਵਾਦੀ ਹਾਂ ਗੁਰੂ ਰਾਮਦਾਸ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਇਹ ਵਿਚਾਰ ਕਰਵਾ ਲਈ। ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ, ਇਹਤੇ ਕੂਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈ, ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਹਾਂਜੀ,
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਮਾਰਗ ਪੰਥਾ। ਹਮ ਅੰਧੁਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।